ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀਆ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਆ ਰਹਾਉ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸਾਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੋਹਿਲੇ ਰੱਖੋ ਰੱਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਤੁਮਰੀ ਸਾਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੋਹਿਲੇ ਰੱਖੋ ਰੱਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੁ ਮਿਹਰਵੰਨ ਤੂੰ ਸੁਲਤਾਨ ਕਹਾ ਹਉ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਜੁਗੋ ਜੁਗ ਅਟਲ ਸਰਬ ਕਲਾ ਸਮਰੱਥ ਸਰਬ ਸੁੱਖਾਂ ਦੇ ਦਾਤੇ ਸਤਿਗੁਰੂ ਹਲਤ ਪਲਤ ਦੇ ਰਖਵਾਲੇ ਬਾਣੀ ਦੇ ਬੋਹਿਤ ਬ੍ਰਹਮ ਗਿਆਨ ਦੇ ਸਾਗਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਵਾਨ ਗੁਰਬਾਣੀ ਕੀਰਤਨ ਸਰਵਣ ਕਰਦਿਆਂ ਪਰਮ ਪਿਤਾ ਵਾਹਿਗੁਰੂ ਜੀ ਦੀ ਸਿਫਤ ਸਲਾਹ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ ਜੋ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਇਸ਼ਨਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਗੁਰਬਾਣੀ ਦੇ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ। ਦੁਨੀਆਂ ਦੀਆਂ ਜਿੰਨੀਆਂ ਵੀ ਮਹਾਨ ਇਮਾਰਤਾਂ ਨੇ ਦੁਨਿਆਵੀ ਆਰਚੀਟੈਕਟ ਦੇ ਦਿਮਾਗ ਵਿੱਚੋਂ ਕਿਸੇ ਮਕਸਦ ਨੂੰ ਲੈ ਕੇ ਕਿਸੇ ਖਾਸ ਵਿਅਕਤੀ ਦੀ ਯਾਦ ਵਿੱਚ ਉਸਾਰੀਆਂ ਜਾਂਦੀਆਂ ਨੇ, ਪਰ ਸ੍ਰੀ ਦਰਬਾਰ ਸਾਹਿਬ ਜੋ ਹਰੀ ਦਾ ਮੰਦਰ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਲਿਵਲੀਨ ਉੱਚੀ ਸੁੱਚੀ ਸੁਰਤ ਗੁਰੂ ਸਾਹਿਬਾਂ ਦੀ ਸੁਰਤ ਵਿੱਚੋਂ ਜੋ ਇਹ ਮਹਾਨ ਸਿਰਜਣਾ ਹੋਈ ਹੈ, ਜਿੱਥੇ ਹਮੇਸ਼ਾ ਅੰਮ੍ਰਿਤ ਬਾਣੀ ਦੀ ਵਰਖਾ ਹੁੰਦੀ ਰਹਿੰਦੀ ਹੈ, ਜਿੱਥੇ ਆ ਕੇ ਮਨੁੱਖੀ ਸੁਰਤ ਜਿਹੜੀ ਵਿਕਾਰਾਂ ਦੇ ਨਾਲ ਕਾਲੀ ਹੋ ਚੁੱਕੀ ਕਾਂ ਦਾ ਰੂਪ ਬਣ ਜਾਂਦੀ ਹੈ, ਜਦ ਇਸ ਰੂਹਾਨੀਅਤ ਦੇ ਸਰੋਰ ਵਿੱਚ ਇਸ਼ਨਾਨ ਕਰਦੀ ਹੈ, ਜਦ ਗੁਰਬਾਣੀ ਵਿੱਚ ਲਿਵਲੀਨ ਹੁੰਦੀ ਹੈ, ਉਹ ਸੁਰਤ ਪਵਿੱਤਰ ਅਤੇ ਉਜਲ ਹੋ ਜਾਂਦੀ ਹੈ। ਗੁਰੂ ਸਾਹਿਬਾਂ ਦਾ ਮੁੱਖ ਮਕਸਦ ਮਨੁੱਖ ਦੀ ਸੁਰਤ ਨੂੰ ਪਵਿੱਤਰ ਕਰਕੇ ਸਵੱਸ ਕਰਕੇ ਇੱਕ ਸਵੱਸ ਸਮਾਜ ਦੀ ਸਿਰਜਣ ਕਰਨ ਤੋਂ ਹੈ। ਆਪਾਂ ਜਿਤਨੇ ਵੀ ਇਸ ਮਹਾਨ ਪਾਵਨ ਅਸਥਾਨ 'ਤੇ ਦਰਸ਼ਨ ਦੀਦਾਰ ਕਰਨ ਲਈ ਆਏ ਹਾਂ ਜਾਂ ਆਉਂਦੇ ਹਾਂ, ਸਾਡੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਬੰਧਕ ਜਨਾਂ ਵੱਲੋਂ ਬੜੇ ਵੱਡੇ ਵੱਡੇ ਪ੍ਰਬੰਧ ਸੁਚੱਜੇ ਪ੍ਰਬੰਧ ਕੀਤੇ ਗਏ ਨੇ ਇਸ ਅਸਥਾਨ ਦੀ ਮਾਣ ਮਰਿਆਦਾ ਨੂੰ ਬਰਕਰਾਰ ਰੱਖਣ ਦੇ ਲਈ, ਪਰ ਇਸ ਦੇ ਨਾਲ ਸਾਡੀ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਜਦ ਵੀ ਆਪਾਂ ਇਸ ਪਾਵਨ ਅਸਥਾਨ ਦੇ ਅਹਾਤੇ ਵਿੱਚ ਆ ਜਾਈਏ, ਦਾਇਰੇ ਵਿੱਚ ਆ ਜਾਈਏ, ਸਾਡੀ ਸੁਰਤ ਗੁਰ ਸ਼ਬਦ ਵਿੱਚ ਲਿਵਲੀਨ ਹੋ ਜਾਣੀ ਚਾਹੀਦੀ ਹੈ। ਇਹ ਅਸਥਾਨ ਕੋ ਕੇਵਲ ਫਿਰਨ ਤੁਰਨ ਦਾ, ਗੱਲਾਂ ਬਾਤਾਂ ਕਰਨ ਦਾ ਅਸਥਾਨ ਨਹੀਂ ਹੈ। ਗੁਰੂ ਰਾਮਦਾਸ ਜੀ ਮਹਾਰਾਜ ਨੇ ਇੱਕ ਬੜਾ ਪਿਆਰਾ ਬਚਨ ਕਿਹਾ ਕਿ ਜਿਹੜੇ ਦੁਰਮਤ ਦੇ ਧਾਰਨੀ ਲੋਕ ਨੇ ਕਿ ਉਹਨਾਂ ਦੀ ਮਤ ਇੰਨੀ ਫਿੱਕੀ ਹੁੰਦੀ ਹੈ ਜਿਵੇਂ ਕਾਂ ਜਿਹੜਾ ਹੈ ਨਾ, ਉਹਦੇ ਅੱਗੇ ਤੁਸੀਂ ਅੰਮ੍ਰਿਤ ਵੀ ਪਾ ਦਿਓ ਉਹਨੂੰ ਉਹਦਾ ਸਵਾਦ ਨਹੀਂ ਆਉਂਦਾ। ਦੁਰਮਤ ਭਾਗਹੀਨ ਮਤ ਫਿੱਕੇ, ਕਹਿਣ ਲੱਗੇ ਦੁਰਮਤ ਦੇ ਧਾਰਨੀ ਮਤ ਦੇ ਫਿੱਕੇ ਲੋਕ ਜਿਹੜੇ ਨੇ ਉਹਨਾਂ ਦੀ ਬਿਰਤੀ ਕਾਂ ਵਰਗੀ ਹੁੰਦੀ ਹੈ। ਕਊਆ ਕਾ ਕੋ ਅੰਮ੍ਰਿਤ ਰਸ ਪਾਈਏ, ਤ੍ਰਿਪਤੇ ਵਿਸ਼ਟਾ ਖਾਏ ਮੁਖ ਗੋ ਹੈ। ਉਹ ਅੰਮ੍ਰਿਤ ਨੂੰ ਨਹੀਂ ਮਾਣੇਗਾ, ਉਹਦੀ ਸੁਰਤ ਹਮੇਸ਼ਾ ਗੰਦਗੀ ਵੱਲ ਜਾਏਗੀ। ਪਰ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੇ ਕਊਆ ਹੰਸ ਹੋਵੇ, ਨਾਨਕ ਧਨ ਧਨ ਵੱਡੇ ਵਡਭਾਗੀ ਜਿਤ ਗੁਰਮਤ ਨਾਮ ਹਿਰਦੇ ਮਲ ਧੋ ਹੈ। ਗੁਰੂ ਅੰਮ੍ਰਿਤ ਦਾ ਸਰੋਵਰ ਹੈ। ਗੁਰੂ ਦੇ ਵਿੱਚ ਜਦ ਇਹ ਸੁਰਤ ਜੁੜਦੀ ਹੈ ਗੁਰਬਾਣੀ ਵਿੱਚ, ਇਸ ਅਸਥਾਨ ਵਿੱਚ ਆ ਕੇ ਜੋ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ, ਜਦੋਂ ਸਾਡੀ ਸੁਰਤ ਉਹਦੇ ਵਿੱਚ ਜੁੜਦੀ ਹੈ, ਉਹ ਸੁਰਤ ਜਿਹੜੀ ਵਿਕਾਰਾਂ ਨਾਲ ਜੁੜ ਕੇ ਕਾਲੀ ਹੋ ਚੁੱਕੀ ਕਾਂ ਬਣ ਜਾਂਦੀ ਹੈ। ਗੁਰਬਾਣੀ ਵਿੱਚ ਕਾਂ ਲਫ਼ਜ਼ ਵਾਰ ਵਾਰ ਆਇਆ, ਹੰਸ ਲਫ਼ਜ਼ ਵਾਰ ਵਾਰ ਆਇਆ। ਇਹ ਕਾਂ ਉਸ ਕਾਲੀ ਸੁਰਤ ਦਾ ਪ੍ਰਤੀਕ ਹੈ ਜਿੱਥੇ ਵਿਕਾਰ ਹੀ ਡੇਰਾ ਲਈ ਬੈਠੇ ਨੇ। ਜਦੋਂ ਸਾਡੀ ਸੁਰਤ ਗੁਰ ਸ਼ਬਦ ਵਿੱਚ ਲਿਵਲੀਨ ਹੁੰਦੀ ਹੈ, ਜਿਤ ਨਾਤੇ ਕਊਆ ਹੰਸ ਹੋਵੇ, ਇਸ ਗੁਰਬਾਣੀ ਦੇ ਅੰਮ੍ਰਿਤ ਸਰੋਵਰ ਵਿੱਚ ਜਦੋਂ ਸਾਡੀ ਸੁਰਤ ਚੁੱਭੀਆਂ ਲਾਉਂਦੀ ਹੈ, ਤਾਰੀਆਂ ਲਾਉਂਦੀ ਹੈ, ਉਦੋਂ ਇਹ ਸੁਰਤ ਹੰਸ ਬਣ ਜਾਂਦੀ ਹੈ, ਪਵਿੱਤਰ ਬਣ ਜਾਂਦੀ ਹੈ, ਵਿਵੇਕ ਮਤ ਦੀ ਧਾਰਨੀ ਬਣ ਜਾਂਦੀ ਹੈ। ਅਤੇ ਗੁਰੂ ਸਾਹਿਬ ਜੀ ਦਾ ਇਹ ਮਨੋਰਥ ਹੈ ਕਿ ਇਹ ਸਮੁੱਚਾ ਮਾਨਵ ਸਮਾਜ ਜਿਹੜਾ ਨੇ ਉੱਚੀ ਸੁਰਤ ਵਾਲਾ ਹੋਣਾ ਚਾਹੀਦਾ, ਹੰਸਾਂ ਦੀ ਬਿਰਤੀ ਵਾਲਾ ਹੋਣਾ ਚਾਹੀਦਾ। ਉਹਦੇ ਲਈ ਸਾਡੀ ਗੁਰਸਿੱਖਾਂ ਦੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ, ਕਿਉਂਕਿ ਇਸ ਅਸਥਾਨ ਦੀ ਸੇਵਾ ਸੰਭਾਲ ਵਾਹਿਗੁਰੂ ਜੀ ਨੇ ਗੁਰਸਿੱਖਾਂ ਨੂੰ ਦਿੱਤੀ ਹੈ। ਗੁਰਸਿੱਖਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਜਿੱਥੇ ਆਪਾਂ ਇਸ ਮਹਾਨ ਅਸਥਾਨ 'ਤੇ ਆ ਕੇ ਆਪਣੀ ਸੁਰਤ ਨੂੰ ਗੁਰ ਸ਼ਬਦ ਵਿੱਚ ਲਿਵਲੀਨ ਕਰਨਾ। ਤੁਸੀਂ ਦੇਖਦੇ ਹੋ ਪ੍ਰਕਰਮਾਂ 'ਚ ਕੋਈ ਫੋਟੋ ਖਿੱਚੀ ਜਾ ਰਿਹਾ, कोई खड़ा गल्लां कर रहा है, कोई ढाणियां बना के खड़ा है। इस अस्थान की महानता को बरकरार रखने के लिए जिथे गुरु साहबान ने बहुत वड्डियां कुर्बानियां कीतियां, नाम जपण वालियां रूहां ने, अनेक सूरबीर योधियां ने अपने खून के नाल इस धरती की महानता को होर बरकरार रखने के लिए योगदान पाया, उसके लिए साडा सारे गुरसिखां दा यह फर्ज है कि इस अस्थान ते आके आपां अपनी सुरत नू केवल तो केवल गुरु शब्द विच जोड़ना, गुरु शब्द नाल आप भी जोड़ना, होरना नू जुड़न की प्रेरणा करनी है ताकि साडी सुरत जिहड़ी इत्थे हंस बन सके, इत्थे पवित्र हो सके। आप जी विभागी हो जिथे आप जी ने अमृत वेले तो दर्शन दीदार करदे आ, गुरबाणी कीर्तन सवण करदे आ, अपने जीवन दीआं घड़ियां नू सफल बनाया है। जो पावन मुखवाक अमृत वेले सतगुरु साहबान जी का मानयोग सिंह साहब जी की रचना तो आप जी सरवण कर रहे थे, उस दी विचार सरवण करने के लिए इस महान पवित्र अस्थान गुरुद्वारा मंजी साहब जी विखे आ बैठे, दूर नेड़े घरां च बैठ के भी एकाग्र हो बैठे हो। अज का यह पावन मुखवाक धन गुरु अर्जन देव जी महाराज का बख्शिश किया होया धनासरी राग विचों आप जी सरवण कर रहे थे, जो साहिब श्री गुरु ग्रंथ साहिब जी के पावन अंक 673 अते 74 ते सुभायमान है। सतगुरु जी ने इस मुखवाक दे राही उस परम पिता वाहिगुरु जी की सिफत सलाह की गल की है कि वाहिगुरु जी बेअंत ने, अपर अपार ने, उन्होंने गुणा का आपां कोई अंत नहीं पा सकते। देखो आपां परमात्मा के गुण गाने ने, गिणने नहीं है, गिण विच ते गाउण विच बड़ा फर्क है। जिंदगी परमात्मा के गुण गाउण लई मिली है। गुरबाणी च सतगुरु जी ने वार वार यह गल कही है, गुण गोबिंद गायो नहीं जन्म अकारथ कीन, साधो गोबिंद के गुण गावो मानस जन्म अमोलक पाया बिरथा काहे गवावो। गोबिंद दे गुण गाओ पर गोबिंद दे गुण गिणो ना। तुसी जे गोबिंद दे गुण गिणन लग पए गोबिंद दे गुणा दा अंत नहीं पा सकते। जिवें एक मच्छी पानी विच तर के आनंद तो माण सकती है, जीवन तो माण सकती है, पर वह समुद्र का अंत नहीं पा सकती। जिवें एक पंछी आकाश विच उड़ के उड़ारी भर सकता है, जीवन माण सकता है, लेकिन वह आकाश का अंत नहीं पा सकता। तिवें आपां परमात्मा के गुण गा के आनंद तो माण सकते हैं, परमात्मा च लिवलीन तो हो सकते हैं, लेकिन परमात्मा के गुणों का अंत नहीं पा सकते, ना अज तक वो पा सके है। गुरबाणी ने अपने सतगुरु जी ने अपनी पावन बाणी च वचन कहे ने कि कोई अज तक परमात्मा के गुणों का अंत पा नहीं सकिया। महिमा ना जाने भेद, ब्रह्मे नहीं जाने भेद, अवतार ना जाने अंत, पार ब्रह्म परमेश्वर बेअंत। वो परमात्मा बेअंत है, कोई देवता कोई देवी कोई मनुख अज तक वो गुणों का अंत पा नहीं सकिया, ना पा सकेगा। आपां परमात्मा के गुण गाने वाले बन्ने लगना, गिनतियां करने वाले बन्ने नहीं लगना। कई बार बंदा ना गुण गाउंदियां भी गिनती करता है, माफ करना इनियां माला जपियां ने, इन्हें पाठ किए, मुबारक है भी माला जपियां ने जां पाठ किए ने, पर जे आप गिनतियां च पै जावांगे उस अणगणत दे नाल साडी सांझ नहीं बननी। जे तुसी उस बेशुमार परम पिता परमात्मा विच लिवलीन होना चाहते हो फिर गिनतियां तो उच्चे उठो, उहदे नूं प्यार नाल उहनूं याद करो। कहिंदे अरस्तू तुरिया जा रहा है, अगे एक अजनबी जिहा मनुख समुद्र दे विचों बाटा भरदा है, बाहर एक टोआ पुटिया उहदे च पाणी पा दिंदा है, फिर भरदा है, फिर पा दिंदा है। अरस्तू उसनूं पुछदे ने की करदा है, कहिंदा जी इस बाटे दे राहीं समुद्र नूं मैं खाली कर देना है। वह कह लगा समुद्र बड़ा वड्डा है, तेरे बाटे च आउण वाला नहीं है, बाटे नाल खाली होण वाला नहीं है। उस मनुख ने जदों इह गल सुनी ना तो सोच के वगा के बाटा उहने समुद्र च मारिया। कह लगा जे समुद्र बाटे च नहीं आने वाला, बाटा तो समुद्र च समाई सकता है ना। असी अपनी सुरत विच रब्बी गुणा नूं गिण नहीं सकते, कैद नहीं कर सकते। हाँ साडी सुरत परमात्मा च लिवलीन हो सकती है, आपां उहदे च लिवलीन होण लई उहदे गुण गाउणे ने, उहदी कीर्ति करनी आ। और गुरबाणी ने वार वार सानूं प्रेरणा कीती बंदिया, रमैया के गुण चेत परानी, कवन मूल ते कवन दृष्टानी, जिन तू साज सवार सिंगारे आ, माधगर्भ में जिन्हें उभारे आ, बार अवस्था तुझे प्यारे दूध, पर जोवन भोजन सुख सूद, बिरद प्याओ उपर साक सहन, मुख प्याओ बैठ को दैन। परमात्मा के गुणों नूं याद कर, परउपकारां नूं याद कर। किन्नियां रहमतां उस वाहिगुरु जी ने कीतियां ने, आपां ते उहदियां रहमतां दा शुकराना ही नहीं कर सकते, गिणना ते किते गल है। इस करके सतगुरु जी ने अज दे मुख वाक दे राही ਵਾਹਿਗੁਰੂ ਜੀ ਦੀ ਸਿਫਤ ਸਲਾਹ ਦੀ ਪ੍ਰੇਰਣਾ ਕਰਦੇ ਹਾਂ। ਉਸ ਪਰਮ ਪਿਤਾ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨ ਦੀ ਜੋ ਗਿਆਨ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਆਪਾਂ ਮਿਲ ਕੇ ਸਤਿਗੁਰੂ ਜੀ ਦੇ ਇਸ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ। ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹਾਂ, ਰਸਨਾ ਨੂੰ ਪਵਿੱਤਰ ਕਰਨ ਹਿੱਤ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ।
ਧਨਾਸਰੀ ਰਾਗ ਦਾ ਇਹ ਪਾਵਨ ਮੁੱਖ ਵਾਕ ਜੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਹੈ।
ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੀ।
ਪਾਵਨ ਮੁੱਖ ਵਾਕ ਦੀਆਂ ਜੋ ਕੇਂਦਰੀ ਪੰਕਤੀਆਂ ਹਨ ਕਿ ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿ ਨਹੀਂ ਲਈ ਹੈ। ਵਾਹਿਗੁਰੂ ਜੀ ਸਾਡੀ ਜਿਹਵਾ ਇੱਕ ਹੈ, ਤੁਹਾਡੇ ਕਿਹੜੇ ਕਿਹੜੇ ਗੁਣ ਬਿਆਨ ਕਰੀਏ। ਵਾਹਿਗੁਰੂ ਜੀ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ, ਪਰ ਜੋ ਮਹਾਨ ਉਸ ਦਾਤੇ ਦੀਆਂ ਮਹਾਨਤਾ ਹੈ ਉਸਦਾ ਜ਼ਿਕਰ ਕਰਦੇ ਹਾਂ ਸਾਡੇ ਅੰਦਰ ਪਿਆਰ ਪੈਦਾ ਕਰਨ ਦੇ ਲਈ। ਗੁਰੂ ਸਾਹਿਬ ਜੀ ਨੇ ਗੱਲ ਇੱਥੋਂ ਸ਼ੁਰੂ ਕੀਤੀ ਕਿ ਤੁਮ ਦਾਤੇ ਠਾਕੁਰ ਪ੍ਰਿਤਪਾਲਕ, ਤੁਸੀਂ ਸਾਡੇ ਦਾਤੇ ਹੋ, ਦਾਤਾਂ ਦੇਣ ਵਾਲੇ, ਰਿਜ਼ਕ ਦੇਣ ਵਾਲੇ। ਦਾਤੇ ਦਾ ਅਰਥ ਇਹ ਨਹੀਂ ਜਿਹਨੇ ਰੋਟੀ ਖਵਾਤੀ ਦਾਤਾ ਬਣ ਗਿਆ, ਦਾਤੇ ਦਾ ਅਰਥ ਨਹੀਂ ਜਿਹਨੇ ਕੁਝ ਪੈਸੇ ਦੇ ਤੇ ਦਾਤਾ ਬਣ ਗਿਆ ਜਾਂ ਕੋਈ ਕੱਪੜੇ ਦੇ ਤੇ ਦਾਤਾ ਬਣ ਗਿਆ। ਆਪਾਂ ਦੇਖਦੇ ਹਾਂ ਧਰਮ ਸਥਾਨਾਂ ਤੇ ਜਾ ਕੇ ਲਿਖਿਆ ਹੁੰਦਾ ਜੇ ਦਾਨੀ ਸੱਜਣਾਂ ਦੇ ਨਾਮ, ਦਾਨ ਕਰਨ ਵਾਲਿਆਂ ਦੇ। ਦਰਅਸਲ ਦਾਤਾ ਉਹ ਨਹੀਂ ਹੈ ਜਿਹਨੇ ਕੁਝ ਦਿੱਤਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਪਾਵਨ ਬਾਣੀ ਪੜ੍ਹਦੇ ਹਾਂ ਇੱਕ ਸਮਝ ਪੈਂਦੀ ਹੈ ਕਿ ਦਾਤਾ ਉਹ ਹੁੰਦਾ ਜਿਹੜਾ ਤੁਹਾਡੇ ਮਨ ਵਿੱਚੋਂ ਸਦੀਵੀ ਤੌਰ ਤੇ ਭੁੱਖਾਂ ਨੂੰ ਮੇਟ ਦੇਵੇ। ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ, ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਐ। ਉਸ ਦਾਤੇ ਪਾਸੋਂ ਕਦੀ ਨਾ ਮੰਗਿਓ ਜਿਹਦੇ ਕੋਲ ਮੰਗਣ ਤੋਂ ਬਾਅਦ ਫਿਰ ਹੋਰ ਕਿਤੇ ਮੰਗਣ ਦੀ ਲੋੜ ਪਏ। ਜਦੋਂ ਆਪਾਂ ਕਿਸੇ ਮਨੁੱਖ ਨੂੰ ਦਾਤਾ ਮੰਨ ਲੈਂਦੇ ਨਾ ਆਪਣਾ, ਉਦੋਂ ਸਾਨੂੰ ਹੋਰਨਾਂ ਕੋਲ ਵੀ ਜਾਣ ਦੀ ਲੋੜ ਪੈਂਦੀ ਹੈ। ਦਾਤਾ ਉਹ ਨਹੀਂ ਹੈ ਜਿਹਦੇ ਕੋਲ ਮੰਗੀਆਂ ਹੋਰ ਕਿਤੇ ਜਾਣ ਦੀ ਲੋੜ ਪਏ, ਦਾਤਾ ਉਹ ਹੈ ਜਿਹਦੇ ਕੋਲ ਜਾ ਕੇ ਸਾਡੀਆਂ ਸਦੀਵੀ ਤੌਰ ਤੇ ਭੁੱਖਾਂ ਮਿਟ ਜਾਣ। ਇੱਕ ਦਾਨ ਲਫ਼ਜ਼ ਬੜਾ ਪ੍ਰਚਲਿਤ ਹੈ, ਗੁਰਮਤਿ ਨੇ ਵੀ ਸਾਨੂੰ ਦਾਨ ਦੀ ਦਾਤ ਦਿੱਤੀ ਹੈ। ਦਾਨ ਦਾ ਅਰਥ ਕੋਈ ਰੁਪਈਏ ਕੱਪੜਾ ਪੈਸਾ ਦੇਣ ਤੋਂ ਨਹੀਂ, ਮਾਫ ਕਰਨਾ, ਇਹ ਤੇ ਵਾਹਿਗੁਰੂ ਜੀ ਦੀਆਂ ਦਿੱਤੀਆਂ ਦਾਤਾਂ ਨੂੰ ਵੰਡ ਕੇ ਛਕਣਾ ਸਾਡਾ ਇੱਕ ਨੈਤਿਕ ਫਰਜ਼ ਹੈ। ਇੱਕ ਮਨੁੱਖ ਦਾ ਇਹ ਫਰਜ਼ ਹੈ ਕਿ ਜੋ ਕੁਝ ਵਾਹਿਗੁਰੂ ਜੀ ਨੇ ਦਿੱਤਾ ਹੈ ਵਧੇਰੇ ਹੈ ਤੇ ਵੰਡ ਕੇ ਛਕੇ, ਉਹ ਰਲ ਕੇ ਛਕੇ। ਇੱਕ ਮਨੁੱਖ ਹੋਣ ਦੇ ਨਾਤੇ ਸਾਡਾ ਫਰਜ਼ ਹੈ, ਪਰ ਜਿਹਨੂੰ ਆਪਾਂ ਦਾਨ ਕਰਦੇ ਉਹਦਾ ਅਰਥ ਇਹ ਨਹੀਂ ਕਿ ਰੋਟੀ ਖਵਾਤੀ ਦਾਤਾ ਬਣ ਗਿਆ, ਕੱਪੜਾ ਦੇਤਾ ਦਾਤਾ ਬਣ ਗਿਆ, ਚਾਰ ਪੈਸੇ ਦੇਤੇ ਦਾਤਾ ਬਣ ਗਿਆ। ਨਹੀਂ, ਜਿਸ ਚੀਜ਼ ਦੇ ਦੇਣ ਨਾਲ ਤੁਹਾਡੇ ਮਨ 'ਚ ਹੰਕਾਰ ਆ ਜਾਏ, ਜਿਸ ਚੀਜ਼ ਦੇ ਲੈਣ ਨਾਲ ਲੈਣ ਵਾਲੇ ਦੇ ਮਨ 'ਚ ਹੀਣ ਭਾਵਨਾ ਆ ਜਾਏ, ਉਹ ਕਦੀ ਦਾਨ ਹੋ ਨਹੀਂ ਸਕਦੀ, ਉਹਨੂੰ ਦਾਨ ਨਾ ਸਮਝ ਲੈਣਾ। ਹਿੰਦੁਸਤਾਨ ਦੀ ਧਰਤੀ ਦੇ ਦਾਨ ਦੇ ਨਾਂ 'ਤੇ ਬੜੇ ਭਿਖਾਰੀ ਪੈਦਾ ਕੀਤੇ ਨੇ। ਧਰਮ ਮੰਦਰਾਂ ਦੇ ਬਾਹਰ ਜਾ ਕੇ ਦੇਖ ਲਓ, ਭੀੜਾਂ ਲੱਗੀਆਂ, ਕੋਈ ਰੁਪਈਆ, ਕੋਈ ਦੋ ਰੁਪਈਆ, ਕੋਈ ਰੋਟੀ, ਕੋਈ ਪੂੜੀਆਂ ਦੇ ਕੇ ਤੁਰਿਆ ਜਾਂਦਾ, ਉਹ ਦਾਨ ਦੇ ਦਾਤੇ ਬਣੀ ਬੈਠੇ ਨੇ। ਇਹਨਾਂ ਚੀਜ਼ਾਂ ਦੇ ਨਾਲ ਮਨੁੱਖੀ ਸਮਾਜ ਖੁਸ਼ਹਾਲ ਨਹੀਂ ਹੋਣਾ। ਗੁਰਬਾਣੀ ਇੱਕ ਖੁਸ਼ਹਾਲ ਸਮਾਜ ਦੀ ਸਿਰਜਣਾ ਦੀ ਗੱਲ ਕਰਦੀ ਹੈ, ਜਿੱਥੇ ਕੋਈ ਮੰਗਤਾ ਨਾ ਹੋਵੇ, ਜਿੱਥੇ ਸਾਰੇ ਦਾਤੇ ਹੋਣ। ਸਾਰੇ ਦਾਤੇ ਆਪਾਂ ਤਾਂ ਬਣ ਸਕਦੇ ਹਾਂ ਜੇ ਉਸ ਦਾਤੇ ਦੇ ਪਿਆਰ ਵਿੱਚ ਜੁੜੀਏ। ਜਦ ਕੇਵਲ ਦੁਨੀਆਂ ਦੀਆਂ ਚੀਜ਼ਾਂ ਦੇਣ ਵਾਲਿਆਂ ਨੂੰ ਦਾਤੇ ਸਮਝ ਬੈਠੋਗੇ, ਮੰਗਤੇ ਬਣ ਜਾਓਗੇ। ਗੁਰਮਤਿ ਨੇ ਸਾਨੂੰ ਦਾਤੇ ਬਣਨ ਦੀ ਗੱਲ ਕੀ, ਗੁਰਮਤਿ ਨੇ ਉਸ ਸਮਾਜ ਦੀ ਗੱਲ ਕੀਤੀ ਹੈ ਜਿੱਥੇ ਗੁਰਸਿੱਖਾਂ ਕੀ ਸਭ ਭੁੱਖ ਗਈ, ਤਿੰਨ ਪਿੱਛੇ ਹੋਰ ਖਾਏ ਕਨੇਰੀ। ਇਸ ਕਰਕੇ ਦਾਨ ਦਾ ਅਰਥ ਕਿਸੇ ਦੇ ਅੰਦਰ ਹੀਣ ਭਾਵਨਾ ਪੈਦਾ ਕਰਨ ਤੋਂ ਨਹੀਂ ਹੈ। ਦਾਨ ਦਾ ਅਰਥ ਇਹ ਨਹੀਂ ਹੈ ਕਿ ਰੁਪਈਆ ਰੁਪਈਆ ਦੇਤਾ ਜੀ ਆਪਾਂ ਦਾਨੀ ਬਣ ਗਏ। ਰੱਬ ਦੀਆਂ ਦਿੱਤੀਆਂ ਦਾਤਾਂ 'ਚੋਂ ਲੋੜਵੰਦਾਂ 'ਚ ਅਕਲ ਦੇ ਨਾਲ ਵਰਤ ਕੇ ਆਪਾਂ ਜ਼ਰੂਰ ਛਕੀਏ ਜਦੋਂ ਦਾਨ ਕਰਨਾ। ਗੁਰਬਾਣੀ ਨੇ ਇੱਕ ਗੱਲ ਕੀ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚੈ ਦਾਨ। ਦਾਤੇ ਦਾ ਅਰਥ ਹੈ ਕਿ ਜੇ ਦਰ ਤੋਂ ਮੰਗੇ ਹਾਂ ਤੁਹਾਡੀ ਮੰਗਣ ਦੀ ਭੁੱਖ ਹੀ ਮਿਟ ਜਾਏ, ਹੋਰ ਕਿਤੇ ਜਾਣ ਦੀ ਲੋੜ ਹੀ ਨਾ ਪਏ। ਉਹ ਦਾਤਾ ਕੇਵਲ ਇੱਕ ਪਰਮਾਤਮਾ ਹੈ ਜਿਹਦੇ ਪ੍ਰਥਾਏ ਗੁਰੂ ਕੇ ਆਪਾਂ ਅੰਮ੍ਰਿਤ ਬਚਨ ਰੋਜ਼ ਯਾਦ ਕਰਦੇ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਸਾਰਿਆਂ ਨੂੰ ਦਾਤਾਂ ਦੇਣ ਵਾਲਾ ਇੱਕ ਵਾਹਿਗੁਰੂ ਹੈ, ਉਹ ਵਾਹਿਗੁਰੂ ਜੀ ਅਜਿਹਾ ਦਾਤਾ ਹੈ
कि देंदा दे लेंदे थक पाए जुगा जुगंतर खाही खाए। परमात्मा ने इनिया को दाता बना दितिया ने, इन्हे को पदार्थ बना दिते ने, इन्हे को भंडार भर दिते ने। कद तो मनुखता बनी है, कद तो यह धरती बनी है, लोग खाई जा रहे ने, धरती अन्न पैदा करी जा रही है, अनेक तरह के पदार्थ पैदा करी जा रही है। परमात्मा दियां दातां विच कमी कोई नहीं है। जे मनुखी समाज विच किते को भुखा मर रहा है जां किते को खा खा के रोगी हो रहा है, इहदे विच दाते दा कसूर कौरनी माफ करना, यह मनुख की काणी वंड है। किते ते गोदामां च कणक सड़ रही है, कई मुल्क कणक उदा ही साड़ देंदे अपनी इकानमी नूं स्टैबल रखण दे लई। कई थां ते लोकी रोटी लई आतर ने, कई खा खा के रोगी होई जांदे ने, डाक्टर उहनां नूं कहिंदे आ ना खाओ, ते कई खाण तों बिना रोगी होई चले जांदे ने। दाते वल्लों कमी कोई नहीं है, सिर्फ यह मनुख की नीयत विच कमी है, मनुख की काणी वंड करके यह सब कुछ है। लेकिन वह परमात्मा जिहड़ा है वह महान दाता है। साहब श्री गुरु ग्रंथ साहब जी कहिंदे एडा वड्डा दाता, हुण ते आपां नूं वाहिगुरु जी ने हथ दिते ने, पैर दिते ने, तंदुरुस्ती दिती है, सोझ दिती है। जदों आपां कुछ कमाउण जोगे भी नहीं सां, भगत धन्ना साहब जी ने एक बड़ी प्यारी गल कही है, कहण लगे जननी केरे उधर उदक मैं पिंड किया दस द्वारा, दे आहार अगन मैं राख के ऐसा खसम हमारा। साडा वाहिगुरु जी ते इहो जिहा दाता है कि जो आप माता के उदर विच सां, जो आप कमा नहीं सां सकते, कुछ कर नहीं सां सकते, वाहिगुरु जी तो उदो भी सानू रिजक दिंदा सी, बिना मंगिया तो रिजक दिंदा सी। दाता वह नहीं जिहदे पासों मंगीए ते फिर देवे, दाता वह है जिहड़ा बिना मंगण तो ही सब कुछ देई जा रहे है। देखो एक मंगना साडा सुभाव बन गया, दरअसल मंगना माड़ी गल नहीं है, पर मंगना साडा सुभाव बन गया है। मंगना माड़ी गल नहीं, पर सानू मंगना आउंदा ही नहीं कि की मंगना है। गुरबाणी कहिंदी मांगना मांगन नीका हर जस गुरते मंगना। मंगना ते सी आपां परमात्मा दा प्यार, मंगना सी आपां वाहिगुरु जी दी मेहर, आपां दुनिया दे पदार्थ ही मंगने शुरू करते। गुरबाणी किन्नी महान दात है, किन्नी उत्तम दात है, परमात्मा दा नाम कहां किन्ना महान है। गुरबाणी पढ़दिया मन साडा वाहिगुरु जी दे रंग च रंगिया जाना चाहिए, पर माफ करना आप गुरबाणी पढ़ते हैं कहने महाराज जी कार्ज रास कर दियो, महाराज जी मुंडा पास हो जाए, मुंडे ने नौकरी मिल जाए, फलाना काम हो जाए, फलानिया चीजा मिल जाए। असी तो बाणी पढ़ते भी दुनिया गिणते रहने। बाबा कबीर साहब जी ने एक गल की सी, चुगे चितारे पी चुगै चुग चुग चितारे, जैसे बचरा कूंज मन माया ममता रे। जिमें कूंज प्रदेश जाके चुगद भी अपनी सुरत न अपने बच्चों च जोड़ी रखती है, साड़ी तां सुरत बाणी पढ़दियां भी माया च लगी रहिंदी है। हालांकि बाणी पढ़दियां निरोल निरंकार विच लीन होण दी भावना होनी चाहीदी है, लेकिन क्योंकि साड़ी सुरत विच माया वसी है, सो दाते दा अर्थ है जिहड़ा बिना मंगण तो ही दाता दे ही जांदा है। दाते दा अर्थ है जिहदे कोल लै के तुहाडे अंदर एक आत्म सन्मान तां पैदा होए, हीन भावना ना पैदा होवे। दाते दा अर्थ यह है जिहड़ा बिना वैर वितकरे तो सारिआं नूं दाता दिंदा है। यह नहीं कि मेरी बरादरी दा जां इह मेरे पक्ष दा, इह मेरे धड़े दा ते तां चीज देनी है, नहीं। दाता जिहड़ा बिना वितकरे तो समुची मानवता नूं दात दिंदा है। साहिब जी कहिंदे वाहिगुरु जी तुम दाते ठाकुर प्रतपालक, तुसीं साडे ठाकुर भी हो, मालक भी हो, ते तुसीं साडी प्रतपालना करन वाले हो। साडी प्रतपालना करन वाला परमात्मा है। जिथे सतगुरु जी ने गल की जिन्हों तू साज सवार सिंगारिया, गर्व गर्व अग्न में जिन्हें उभारिया, बार अवस्था तुझे प्यारे दूध, पर जोवन भोजन सुख सूद। बंदिया देख माता के उदर तां प्रतपाल करदा ही सी परमात्मा। इस धरती ते आए सानू अमृत वर्गा दुध माता दे राही मिल गया, पहला ही वाहिगुरु जी नूं फिक्र है। जवानी विच अनेक सुख सहूलतां वाहिगुरु जी ने दे दित्तियां ने, बिरध अवस्था साडी संभाल ली, धीआं पुत्तरां दी दात दे दित्ती है। यह है दाते दा महान फर्ज। इस करके साहब जी कहिंदे तुसीं साडी हर तरह करके प्रत पालना करदे हो जी।
निमख निमख तुम ही प्रत पालो हो,
तुसीं साडे नायक आगू हो, तुसीं साडे खसम हो, मालक हो जी, ते तुसीं निमख निमख हर समय दे लई साडी प्रत पालना करदे हो। परमात्मा इन्ना महान, आपां कई वार पता की कहिंदे सोचदे आं कि वाहिगुरु नूं खरे साडा ध्यान ही भुल गया, जां वाहिगुरु जी नूं साडा ख्याल ही नहीं रहा, जां वाहिगुरु साडी गल सुणदा ही नहीं है। गुरु ग्रंथ साहब जी ने एक बचन कहा कि वाहिगुरु जी बड़े जिम्मेवार ने, बड़े रिस्पोंसिबल ने। दरअसल जिहो जे असी हाँ उहो जे असी परमात्मा नूं गिण लैंदे आं। असी इन्ने रिस्पोंसिबल नहीं ना जिंदगी दे अंदर, ਅਸੀਂ ਇਹਨੇ ਜ਼ਿੰਮੇਵਾਰ ਨਹੀਂ ਹੈ। ਆਪਾਂ ਸੋਚਦੇ ਸ਼ਾਇਦ ਪਰਮਾਤਮਾ ਵੀ ਸਾਡੇ ਵਰਗਾ ਉਹ ਭੁੱਲ ਜਾਂਦਾ ਹੋਏਗਾ, ਜਾਂ ਪਰਮਾਤਮਾ ਵੀ ਸਾਡੇ ਵਰਗਾ ਉਹ ਸੁਣੀ ਅਣਸੁਣੀ ਕਰ ਦਿੰਦਾ ਹੋਏਗਾ। ਇਹੀ ਕੁਝ ਆਪਾਂ ਸੋਚਦੇ ਹਾਂ, ਦੇਖੋ ਜੀ ਰੱਬ ਨੇ ਸਾਡੀ ਅਰਦਾਸ ਨਹੀਂ ਸੁਣੀ, ਰੱਬ ਨੇ ਤੇ ਸਾਨੂੰ ਭੁਲਾ ਹੀ ਦਿੱਤਾ, ਰੱਬ ਨੇ ਤੇ ਸਾਡਾ ਖਿਆਲ ਹੀ ਨਹੀਂ ਕੀਤਾ, ਇਹੀ ਕੁਝ ਕਹਿੰਦੇ ਆਪਾਂ। ਲੇਕਿਨ ਨਹੀਂ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਰਮਾਤਮਾ ਬੜਾ ਜ਼ਿੰਮੇਵਾਰ ਹੈ, ਚਿੱਤੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਏਗਾ। ਪਰਮਾਤਮਾ ਸਾਰਿਆਂ ਨੂੰ ਆਪਣੀ ਨਜ਼ਰ ਵਿੱਚ ਰੱਖਦਾ, ਸਾਰਿਆਂ ਦਾ ਧਿਆਨ ਰੱਖਦਾ। ਕਹਿਣ ਲੱਗੇ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ, ਵੱਢੋ ਵੱਡਾ ਵੱਡ ਮੇਦ ਨਹੀਂ ਸਿਰੇ ਸਿਰ ਧੰਦੇ ਲਾਏਂਦਾ। ਥਾਂ ਥਾਂ ਤੇ ਧੰਦਿਆਂ ਤੇ ਉਹਨੇ ਲਾਇਆ ਹੋਇਆ, ਸਾਰਿਆਂ ਦਾ ਉਹ ਧਿਆਨ ਰੱਖਦਾ। ਵਾਹਿਗੁਰੂ ਜੀ ਬੜੇ ਜ਼ਿੰਮੇਵਾਰ ਨੇ, ਉਹ ਤੇ ਨਿਮਖ ਨਿਮਖ ਭਰ ਸਮੇਂ ਲਈ, ਜਿੰਨੇ ਚਿਰ ਅਸੀਂ ਅੱਖ ਵੀ ਝਮਕਦੇ ਹਾਂ ਨਾ, ਇੰਨੇ ਚਿਰ ਚ ਵੀ ਆਪਣੀ ਡਿਊਟੀ ਵੱਲੋਂ ਕਦੀ ਗੈਰ ਜ਼ਿੰਮੇਵਾਰ ਨਹੀਂ ਹੁੰਦੇ, ਉਹ ਸਾਡੀ ਪ੍ਰਤਿਪਾਲਣਾ ਕਰਦੇ ਨੇ। ਹਾਂ, ਅਸੀਂ ਵਾਹਿਗੁਰੂ ਜੀ ਨੂੰ ਕਦੀ ਯਾਦ ਨਹੀਂ ਕਰਦੇ। ਸਾਨੂੰ ਕੋਈ ਕੰਮ ਪੈ ਜਾਵੇ, ਕੋਈ ਦੁੱਖ ਆ ਜਾਵੇ, ਫਿਰ ਬੜੇ ਹੱਥ ਜੋੜ ਕੇ ਬੇਨਤੀ ਕਰਦੇ, ਗੁਰੂ ਕੋਲ ਬੇਨਤੀ ਕਰਦੇ, ਚੰਗੀ ਗੱਲ ਹੈ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਗੱਲ ਕਹੀ ਸੀ, ਬੰਦਿਆ ਤੈਨੂੰ ਕੰਮ ਪੈਂਦਾ, ਤੂੰ ਵਾਹਿਗੁਰੂ ਜੀ ਨੂੰ ਯਾਦ ਕਰਦਾ, ਦੇਖ ਵਾਹਿਗੁਰੂ ਜੀ ਦੇ ਪਿਆਰ ਜੁੜਨੇ, ਬੜੀ ਚੰਗੀ ਗੱਲ ਹੈ, ਕਿਤੇ ਬਿਨਾਂ ਕੰਮ ਤੋਂ ਵੀ ਵਾਹਿਗੁਰੂ ਜੀ ਨੂੰ ਯਾਦ ਕਰ ਲਿਆ ਕਰ। ਕਹਿਣ ਲੱਗੇ ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ, ਤੈਨੂੰ ਕੰਮ ਪੈਂਦਾ ਬੜੇ ਪਿਆਰ ਨਾਲ, ਬੜੇ ਅਦਬ ਨਾਲ, ਬੜੀ ਸ਼ਰਧਾ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰਦਾ। ਇੱਦਾਂ ਹਰ ਵੇਲੇ ਹੀ ਪਰਮਾਤਮਾ ਨੂੰ ਯਾਦ ਰੱਖਿਆ ਕਰ। ਪਰਮਾਤਮਾ ਨੂੰ ਯਾਦ ਕਰਨਾ ਵੀ ਇੱਕ ਕੰਮ ਹੀ ਸਮਝ ਲਿਆ ਤੂੰ, ਇਹ ਤੇਰੀ ਜ਼ਿੰਦਗੀ ਦਾ ਇੱਕ ਹਿੱਸਾ ਹੈ। ਅਸੀਂ ਆਪਣੇ ਕੰਮ ਤੇ ਜਾਣਾ ਹੈ, ਘੜੀ ਦੇਖਦੇ ਕਦੀ ਲੇਟ ਨਾ ਹੋ ਜਾਈਏ, ਸਮੇਂ ਸਿਰ ਕੰਮ ਤੇ ਜਾਣਾ ਚਾਹੀਦਾ, ਸਮੇਂ ਸਿਰ ਰੋਟੀ ਖਾਣੀ ਚਾਹੀਦੀ ਹੈ। ਗੁਰਬਾਣੀ ਕਹਿੰਦੀ ਇੱਦਾਂ ਵਾਹਿਗੁਰੂ ਜੀ ਵੱਲੋਂ ਵੀ ਸਾਨੂੰ ਕਦੀ ਲੇਟ ਨਹੀਂ ਹੋਣਾ ਚਾਹੀਦਾ, ਪਰਮਾਤਮਾ ਦੀ ਯਾਦ ਵਿੱਚ ਜੁੜਨ ਤੋਂ ਕਦੀ ਅਵੇਸਲੇ ਨਹੀਂ ਹੋਣਾ ਚਾਹੀਦਾ। ਬਾਬਾ ਕਬੀਰ ਸਾਹਿਬ ਜੀ ਨੇ ਜਦੋਂ ਇਹ ਗੱਲ ਕਹੀ ਕਿ ਬੰਦਿਆ ਤੈਨੂੰ ਕੰਮ ਪੈਂਦਾ ਤੂੰ ਵਾਹਿਗੁਰੂ ਜੀ ਨੂੰ ਯਾਦ ਕਰਦਾ, ਇਵੇਂ ਹਰ ਵੇਲੇ ਪਰਮਾਤਮਾ ਨੂੰ ਯਾਦ ਰੱਖਿਆ ਕਰ। ਤੇ ਮਨੁੱਖ ਇਹ ਗੱਲ ਕਹਿੰਦਾ ਕਿ ਬਾਬਾ ਜੀ ਕੰਮ ਪਿਆ, ਮੈਂ ਪਰਮਾਤਮਾ ਨੂੰ ਯਾਦ ਕੀਤਾ, ਮੇਰਾ ਕੰਮ ਰਾਸ ਹੋ ਗਿਆ, ਹੁਣ ਬਿਨਾਂ ਕੰਮ ਤੋਂ ਉਹਨੂੰ ਯਾਦ ਕੀਤਿਆਂ ਕੀ ਮਿਲੇਗਾ। ਕਹਿਣ ਲੱਗੇ ਅਮਰਾਪੁਰ ਬਾਸਾ ਕਰੋ ਹਰ ਗਿਆ ਬਹੋਰੈ ਬਿਤ, ਬੰਦਿਆ ਜੇ ਬਿਨਾਂ ਕੰਮ ਤੋਂ ਉਹਨੂੰ ਯਾਦ ਕਰੇਗਾ ਤੂੰ ਅਮਰਪੁਰੀ ਦਾ ਵਾਸੀ ਬਣ ਜਾਏਗਾ। ਅਮਰਪੁਰੀ ਜਿੱਥੇ ਕੋਈ ਗਮ ਨਹੀਂ ਰਹੇਗਾ, ਜਿੱਥੇ ਕੋਈ ਚਿੰਤਾ ਨਹੀਂ ਰਹੇਗੀ, ਜਿਹਨੂੰ ਬੇਗਮਪੁਰਾ ਕਹਿੰਦੇ ਨੇ, ਉਹ ਅਵਸਥਾ ਜਿੱਥੇ ਮ੍ਰਿਤ ਨਾ ਜਨਮ ਜਰਾ। ਜੇ ਤੂੰ ਬਿਨਾਂ ਕੰਮ ਤੋਂ ਹਰ ਵੇਲੇ ਪਰਮਾਤਮਾ ਨੂੰ ਯਾਦ ਰੱਖੇਗਾ ਨਾ, ਤੇਰਾ ਜ਼ਿੰਦਗੀ 'ਚ ਕੰਮ ਰੁਕੇਗਾ ਹੀ ਕੋਈ ਨਹੀਂ, ਤੇਰੀ ਜ਼ਿੰਦਗੀ 'ਚ ਦੁੱਖ ਆਵੇਗਾ ਹੀ ਕੋਈ ਨਹੀਂ। ਜਿੱਥੇ ਵਾਹਿਗੁਰੂ ਜੀ ਦੀ ਯਾਦ ਆ ਜਾਏ ਉੱਥੇ ਕਦੀ ਰੁਕਾਵਟ ਨਹੀਂ ਆਉਂਦੀ, ਉੱਥੇ ਕਦੀ ਕੋਈ ਦੁੱਖ ਨਹੀਂ ਆਉਂਦਾ। ਇਸ ਕਰਕੇ ਸਾਹਿਬ ਜੀ ਕਹਿੰਦੇ ਪਰਮਾਤਮਾ ਨਿਮਖ ਨਿਮਖ ਹਰ ਸਮੇਂ ਲਈ ਸਾਡੀ ਪ੍ਰਤਿਪਾਲਣਾ ਕਰਦਾ, ਸਾਨੂੰ ਵੀ ਹਮੇਸ਼ਾ ਉਸ ਵਾਹਿਗੁਰੂ ਜੀ ਨੂੰ ਯਾਦ ਰੱਖਣਾ ਚਾਹੀਦਾ। ਹਮ ਬਾਰਕ ਤੁਮਰੇ ਧਾਰੇ, ਵਾਹਿਗੁਰੂ ਜੀ ਅਸੀਂ ਤੁਹਾਡੇ ਬੱਚੇ ਹਾਂ, ਧਾਰੇ ਦਾ ਅਰਥ ਅਸੀਂ ਤੁਹਾਡੇ ਆਸਰੇ ਤੇ ਹਾਂ, ਸਾਨੂੰ ਤੁਹਾਡਾ ਹੀ ਆਸਰਾ ਹੈ, ਤੁਹਾਡਾ ਹੀ ਆਧਾਰ ਹੈ ਜੀ।
ਜਿਹਵਾ ਏਕ ਕਵਨ ਗੁਣ ਕਹੀਐ,
ਵਾਹਿਗੁਰੂ ਜੀ ਸਾਡੀ ਜਿਹਬਾ ਇੱਕ ਹੈ, ਰਸਨਾ ਇੱਕ ਹੈ, ਤੁਹਾਡੇ ਤੇ ਗੁਣ ਬੇਅੰਤ ਨੇ, ਅਸੀਂ ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰੀਏ। ਅਸੀਂ ਇੱਕ ਜਿਹਬਾ ਦੇ ਨਾਲ ਤੁਹਾਡੇ ਗੁਣਾਂ ਦਾ ਕੋਈ ਕਥਨ ਨਹੀਂ ਕਰ ਸਕਦੇ ਜਾਂ ਪਾਰਾਵਾਰ ਨਹੀਂ ਪਾ ਸਕਦੇ।
ਬੇਸ਼ੁਮਾਰ ਬੇਅੰਤ ਸੁਆਮੀ,
ਇਹ ਬੇਸ਼ੁਮਾਰ ਅਪਰ ਅਪਾਰ ਬੇਅੰਤ ਪਰਮ ਪਿਤਾ ਵਾਹਿਗੁਰੂ ਜੀਓ,
ਤੇਰੋ ਅੰਤ ਨਾ ਕਿਨਹੀਂ ਲਹੀਐ,
ਵਾਹਿਗੁਰੂ ਜੀ ਕਿਸੇ ਵੀ ਤਰੀਕੇ ਰਾਹੀਂ ਅਸੀਂ ਤੁਹਾਡਾ ਅੰਤ ਨਹੀਂ ਲੈ ਸਕਦੇ। ਕਿਸੇ ਵੀ ਪੱਖ ਤੋਂ ਤੁਸੀਂ ਪਰਮ ਪਿਤਾ ਵਾਹਿਗੁਰੂ ਜੀ ਨੂੰ ਦੇਖਣਾ ਸ਼ੁਰੂ ਕਰਦੇ ਹੋ, ਉਹ ਵਾਹਿਗੁਰੂ ਜੀ ਅਪਰ ਅਪਾਰ ਹੈ, ਬੇਅੰਤ ਹੈ। ਦੇਖੋ ਜੀ ਵਾਹਿਗੁਰੂ ਜੀ ਦੇ ਬੇਅੰਤ ਗੁਣਾਂ ਦੇ ਬਾਰੇ ਤੇ ਸਾਨੂੰ ਗਿਆਨ ਨਹੀਂ ਹੋ ਸਕਦਾ। ਤੁਸੀਂ ਇੱਕ ਕਿਸੇ ਥਾਂ ਤੋਂ ਸ਼ੁਰੂ ਕਰਦੇ ਹੋ। ਸਿਆਣੇ ਕਹਿੰਦੇ ਨੇ ਇੱਕ ਦਾਲ ਦਾ ਦਾਣਾ ਦੇਖ ਕੇ ਹੀ ਨਾ ਪਤਾ ਲੱਗ ਜਾਂਦਾ ਕਿ ਇਹ ਦਾਲ ਗਲ ਗਈ ਹੈ, ਬਣ ਗਈ ਹੈ ਜਾਂ ਨਹੀਂ। ਸਿਆਣੇ ਕੁਝ ਇੱਕ ਚੀਜ਼ ਦੇਖ ਕੇ ਅੰਦਾਜ਼ਾ ਲਗਾ ਲੈਂਦੇ ਨੇ। ਸਮੁੰਦਰ ਦੇ ਪਾਣੀ ਦੀ ਇੱਕ ਬੂੰਦ ਲੈ ਕੇ ਜਿਹੜੇ ਸਾਇੰਸਦਾਨ ਨੇ ਉੱਤੋਂ ਤੱਤ ਕੱਢ ਲੈਂਦੇ ਇਹਦੇ ਵਿੱਚ ਕੀ ਹੈ। ਬਿਲਕੁਲ ਪਰਮਾਤਮਾ ਦਾ ਇੱਕ ਪੱਖ ਲੈ ਕੇ ਤੁਹਾਨੂੰ ਪਤਾ ਲੱਗ ਜਾਏਗਾ। ਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬੜਾ ਪਿਆਰਾ ਕਵਿਤ ਲਿਖਿਆ, ਕਹਿਣਗੇ ਰਚਨ ਚਰਿੱਤਰ ਚਿੱਤਰ ਬਿਸਮ ਪਚਿੱਤਰ ਬਨ, ਏਕ ਮੈਂ ਅਨੇਕ ਅਨਕ ਪ੍ਰਕਾਰ ਹੈ। ਦੇਖੋ ਪਰਮਾਤਮਾ ਬੜਾ ਬੇਅੰਤ ਹੈ, ਉਹਨੇ ਜਿਹੜਾ ਚਰਿੱਤਰ ਬਣਿਆ, ਚਿੱਤਰ ਬਣਾਇਆ, ਜਿਹੜੀ ਜਗਤ ਦੀ ਸਿਰਜਣਾ ਕੀਤੀ ਹੈ, ਇਹ ਬੜਾ ਬਿਸਮ ਹੈ, ਬੜਾ ਵਿਚਿੱਤਰ ਹੈ, ਇਹ ਬੜਾ ਮਹਾਨ ਹੈ। ਕਹਿਣ ਲੱਗੇ ਇੰਨਾ ਮਹਾਨ ਹੈ ਕਿ ਇੱਕ ਇੱਕ ਚੀਜ਼ ਵਿੱਚ ਵਾਹਿਗੁਰੂ ਜੀ ਨੇ ਅਨੇਕਤਾ ਰੱਖੀ ਹੋਈ ਹੈ, ਇੱਕ ਇੱਕ ਚੀਜ਼ ਵਿੱਚ। ਹੁਣ ਵਾਹਿਗੁਰੂ ਜੀ ਦੇ ਸਮੁੱਚੇ ਬ੍ਰਹਿਮੰਡ ਦਾ ਤਾਂ ਅਸੀਂ ਕਥਨ ਕੀ ਕਰ ਸਕਦੇ ਹਾਂ। ਭਾਈ ਸਾਹਿਬ ਜੀ ਨੇ ਇੱਕ ਮਨੁੱਖ ਦੇ ਸਰੀਰ ਦੀ ਗੱਲ ਕੀਤੀ ਹੈ। ਮਨੁੱਖ ਜੇ ਕਿਤੇ ਆਪਣੇ ਸਰੀਰ ਨੂੰ ਦੇਖਣਾ ਸ਼ੁਰੂ ਕਰ ਦੇਵੇ ਨਾ, ਗੁਰੂ ਬਾਬਾ ਜੀ ਨੇ ਇੱਕ ਗੱਲ ਕੀ ਸੀ, ਬੰਦੇ ਆ ਬਾਹਰ ਭੱਜਣ ਦੀ ਬਜਾਏ, ਇੱਧਰ ਉੱਧਰ ਦੇਖਣ ਦੀ ਬਜਾਏ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਰੋਜ਼ ਆਪਣੇ ਦਿਲ ਵਿੱਚ ਵਿਚਾਰਿਆ ਕਰ, ਖੋਜ ਕਰਿਆ ਕਰ, ਤੈਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ। ਆਪਣੇ ਆਪ ਦੀ ਖੋਜ ਕਰਿਆ ਕਰ। ਗੁਰਬਾਣੀ ਪੜ੍ਹਨ ਦਾ ਅਰਥ ਸੀ ਆਪਣੇ ਆਪ ਨੂੰ ਖੋਜਣਾ, ਆਪਣੇ ਆਪ ਨੂੰ ਜਾਣਨਾ। ਤੇ ਭਾਈ ਗੁਰਦਾਸ ਜੀ ਨੇ ਗੱਲ ਕਹੀ ਹੈ, ਕਹਿਣਗੇ ਇਸ ਰਚਨਾ ਦੇ ਅੰਦਰ ਇੱਕ ਮਨੁੱਖਾ ਸਰੀਰ ਨੂੰ ਦੇਖ ਲਈਏ। ਇੱਕ ਮਨੁੱਖਾ ਸਰੀਰ ਵਿੱਚ ਹੀ ਵਾਹਿਗੁਰੂ ਜੀ ਨੇ ਇੰਨੀ ਮਹਾਨਤਾ ਰੱਖੀ ਹੋਈ, ਆਪਾਂ ਤੇ ਇਹਦਾ ਅੰਤ ਨਹੀਂ ਪਾ ਸਕਦੇ। ਇਹ ਮਨੁੱਖ ਜਿਹੜਾ ਕਹਿੰਦਾ ਨਾ, ਮੈਂ ਸਪੇਸ ਤੱਕ ਚੱਲਿਆ ਗਿਆ, ਮੈਂ ਸਮੁੰਦਰਾਂ ਨੂੰ ਗਾਹ ਲਿਆ, ਮੈਂ ਧਰਤੀ ਨੂੰ ਦੇਖ ਲਿਆ, ਪਹਾੜਾਂ ਨੂੰ ਦੇਖ ਲਿਆ, ਮਨੁੱਖ ਅਜੇ ਤੱਕ ਤਾਂ ਆਪਣੇ ਸਰੀਰ ਦੇ ਬਾਰੇ ਹੀ ਪੂਰਾ ਗਿਆਨ ਨਹੀਂ ਪ੍ਰਾਪਤ ਕਰ ਸਕਿਆ, ਔਰ ਨਾ ਕਰ ਸਕੇਗਾ। ਭਾਈ ਸਾਹਿਬ ਜੀ ਕਹਿੰਦੇ ਨੇ, ਇਸ ਜਗਤ ਦੇ ਅੰਦਰ ਇੱਕ ਇੱਕ ਚੀਜ਼ ਵਿੱਚ ਵਾਹਿਗੁਰੂ ਜੀ ਨੇ ਅਨੇਕਤਾ ਰੱਖੀ ਹੈ। ਕਹਿਣਗੇ ਜਦੋਂ ਸਰੀਰ ਦੀ ਗੱਲ ਕੀ, ਲੋਚਨ ਮੈਂ ਦ੍ਰਿਸ਼ਟ, ਸਰਵਨ ਮੈਂ ਸੁਰਤ ਰਾਖੀ, ਨਾਸਕਾ ਸੁਭਾਸ ਰਸ ਰਸਨਾ ਉਚਾਰ ਹੈ। ਇੱਕ ਸਰੀਰ ਵਿੱਚ ਅੱਖੀਆਂ ਰੱਖੀਆਂ ਨੇ, ਅੱਖੀਆਂ ਵਿੱਚ ਦੇਖਣ ਦੀ ਸਮਰੱਥਾ ਹੈ, ਰੰਗ ਨੂੰ ਦੇਖਣ ਦੀ ਸਮਰੱਥਾ ਹੈ, ਕੰਨਾਂ ਵਿੱਚ ਸੁਣਨ ਦੀ ਸਮਰੱਥਾ ਹੈ, ਨਾਸਕਾਂ ਸੁਗੰਧ ਦੁਰਗੰਧ ਨੂੰ ਜਾਣਦੀਆਂ ਨੇ, ਸਾਡੀ ਰਸਨਾ ਸਵਾਦ ਨੂੰ ਜਾਣਦੀ ਹੈ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੀ ਹੈ। ਇੱਕੋ ਹੀ ਸਰੀਰ ਵਿੱਚ ਕੋਈ ਬੋਲ ਰਿਹਾ, ਕੋਈ ਸੁਣ ਰਿਹਾ, ਕੋਈ ਚੱਖ ਰਿਹਾ, ਕੋਈ ਖਾ ਰਿਹਾ, ਕੋਈ ਦੇਖ ਰਿਹਾ, ਪਰ ਇੱਕੋ ਹੀ ਚੀਜ਼ ਇੱਥੇ ਵਰਤ ਰਹੀ ਹੈ ਤੇ ਅਨੇਕਾਂ ਕੰਮ ਕਰ ਰਹੀ ਹੈ। ਅਗਲੀ ਗੱਲ ਜਿਹੜੀ ਭਾਈ ਸਾਹਿਬ ਜੀ ਨੇ ਕਹੀ, ਕਹਿਣਗੇ ਅੰਤਰ ਹੀ ਅੰਤਰ ਨਿਰੰਤਰ ਸਰੋਤਨ ਮੈਂ ਕਾਹੂ ਕੀ ਨਾ ਕੋਲ ਜਾਣੇ ਬਿਖਮ ਵਿਚਾਰ ਹੈ। ਅੱਖਾਂ ਕੰਨ ਨੱਕ ਰਸਨਾ ਹੈਗੇ ਤੇ ਇੱਕੋ ਹੀ ਸਰੀਰ ਵਿੱਚ ਨੇ, ਪਰ ਇੱਕ ਥਾਂ ਤੇ ਰਹਿੰਦਿਆਂ ਹੋਇਆਂ ਵੀ ਇੱਕ ਦੂਜੇ ਬਾਰੇ ਕੁਝ ਨਹੀਂ ਜਾਣਦੇ। ਅੱਖਾਂ ਨੱਕ ਬਾਰੇ ਕੁਝ ਨਹੀਂ ਜਾਣਦੀਆਂ, ਨੱਕ ਰਸਨਾ ਬਾਰੇ ਕੁਝ ਨਹੀਂ ਜਾਣਦਾ, ਰਸਨਾ ਕੰਨਾਂ ਬਾਰੇ ਕੁਝ ਨਹੀਂ ਜਾਣਦੀ, ਰਹਿੰਦੇ ਇੱਕ ਥਾਂ ਤੇ। ਅੰਦਰ ਪਾਵਰ ਵੀ ਇੱਕੋ ਕੰਮ ਕਰ ਰਹੀ ਹੈ, ਤਾਕਤ ਵੀ ਇੱਕੋ ਕੰਮ ਕਰ ਰਹੀ ਹੈ, ਇੱਕ ਥਾਂ ਤੇ ਹੁੰਦਿਆਂ ਹੋਇਆਂ ਇੱਕੋ ਹੀ ਕਲਾ ਵਰਤਦਿਆਂ ਹੋਇਆਂ ਇਹ ਸਾਡੇ ਇੰਦਰੇ ਇੱਕ ਦੂਜੇ ਬਾਰੇ ਕੁਝ ਨਹੀਂ ਜਾਣਦੇ। ਕਹਿਣਗੇ ਤੇ ਇੱਕ ਸਰੀਰ ਦੀ ਗੱਲ ਹੈ, ਬਾਕੀ ਬ੍ਰਹਿਮੰਡ ਬਾਰੇ ਆਪਾਂ ਕੀ ਜਾਣ ਸਕਦੇ ਹਾਂ। ਅਖੀਰ ਤੇ ਭਾਈ ਸਾਹਿਬ ਜੀ ਨੇ ਇੱਕ ਗੱਲ ਕੀ, ਅਗਮ ਚਰਿੱਤਰ ਚਿੱਤਰ ਜਾਣੀਓ ਚਿੱਤੇਰੋ ਕੈਸੋ। ਜਿਸ ਪਰਮਾਤਮਾ ਦਾ ਬਣਾਇਆ ਇੱਕ ਚਿੱਤਰ ਸਰੀਰ ਇਹੋ ਜਿਹਾ ਹੈ, ਬੜਾ ਮਹਾਨ ਹੈ, ਸਾਡੀ ਪਕੜ ਤੋਂ ਪਰੇ ਹੈ, ਆਪਾਂ ਉਹਦਾ ਅੰਤ ਨਹੀਂ ਪਾ ਸਕਦੇ। ਅਗਮ ਚਰਿੱਤਰ ਚਿੱਤਰ ਜਾਣੀਏ ਚਿੱਤੇਰੋ ਕੈਸੋ। ਜਿਸ ਪਰਮਾਤਮਾ ਦਾ ਬਣਾਇਆ ਇੱਕ ਸਰੀਰ ਇੰਨਾ ਅਨੂਠਾ ਹੈ, ਇੰਨਾ ਮਹਾਨ ਹੈ, ਜਿਹਦੀ ਰਚਨਾ ਬੜੀ ਵਿਚਿੱਤਰ ਹੈ, ਤੇ ਉਹ ਪਰਮਾਤਮਾ ਆਪ ਕਿਹੋ ਜਿਹਾ ਹੋਏਗਾ? ਇੱਕ ਸਰੀਰ ਜੇ ਇੰਨਾ ਮਹਾਨ ਹੈ, ਏਡਾ ਵੱਡਾ ਬ੍ਰਹਿਮੰਡ ਬਣਾਇਆ, ਕਿੰਨੀਆਂ ਜੂਨਾਂ ਬਣਾਈਆਂ, ਕਿੰਨੇ ਜੀਵ ਬਣਾਏ ਨੇ, ਅਨੰਤ ਸੰਸਾਰ ਬਣਾਇਆ, ਜਾਣੀਏ ਚਿੱਤੇਰੋ ਕੈਸੋ, ਉਹ ਚਿੱਤੇਰੋ ਕਿਹੋ ਜਿਹਾ ਹੋਏਗਾ? ਕਹਿਣਗੇ ਇੱਥੇ ਤੇ ਨਮੋ 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 ਨੇਤ ਨੇਤ ਨਮਸਕਾਰ ਹੈ ਉਸ ਪਰਮਾਤਮਾ ਨੂੰ, ਤੇ ਵਾਰੰਵਾਰ ਨਾ ਇਤੀ ਕਹਿ ਕੇ ਨਮਸਕਾਰ ਹੀ ਕਰਨੀ ਬਣਾਉਂਦੀ ਹੈ। ਉਹਦੇ ਅੱਗੇ ਨਮਸਕਾਰ ਹੋ ਸਕਦੀ ਹੈ, ਪਰ ਉਹਦਾ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਜੇ ਆਪਾਂ ਕੀ ਕਿਸੇ ਪੱਖ ਤੋਂ ਉਹਦਾ ਅੰਤ ਲੈ ਲਈਏ, ਸਤਿਗੁਰੂ ਜੀ ਕਹਿਣ ਲੱਗੇ ਤੇਰਾ ਅੰਤ ਨਾ ਕਿਨੇ ਹੀ ਲਈ ਹੈ, ਕਿਸੇ ਵੀ ਤਰੀਕੇ ਰਾਹੀਂ ਕੋਈ ਵੀ ਮਨੁੱਖ ਕਿਸੇ ਵੀ ਪੱਖ ਤੋਂ ਵਾਹਿਗੁਰੂ ਜੀ ਤੁਹਾਡਾ ਅੰਤ ਨਹੀਂ ਲੈ ਸਕਦਾ। ਮੈਂ ਪਹਿਲਾਂ ਬੇਨਤੀ ਕੀਤੀ ਸੀ, ਪਰਮਾਤਮਾ ਦੇ ਗੁਣ ਗਾਉਣੇ ਨੇ, ਪਰਮਾਤਮਾ ਦੇ ਗੁਣ ਗਿਣਨੇ ਨਹੀਂ ਹੈ। ਗਿਣਿਆ ਤੇ ਆਪਾਂ ਅੰਤ ਹੀ ਨਹੀਂ ਪਾ ਸਕਾਂਗੇ ਵਾਹਿਗੁਰੂ ਜੀ ਦਾ, ਅੱਜ ਤੱਕ ਕੋਈ ਪਾ ਨਹੀਂ ਸਕਿਆ। ਗੁਰੂ ਕੇ ਬਚਨ ਰੋਜ਼ ਪੜ੍ਹਦੇ ਹਾਂ ਕਿ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਪਰਮਾਤਮਾ ਦੀ ਤਿਲ ਜਿੰਨੀ ਵਡਿਆਈ ਅਸੀਂ ਬਿਆਨ ਨਹੀਂ ਕਰ ਸਕਦੇ। ਪਰਮਾਤਮਾ ਦੇ ਗੁਣ ਆਪਾਂ ਇਸ ਕਰਕੇ ਗਾਉਣੇ ਨੇ ਕਿ ਗੁਣ ਗਾਉਂਦਿਆਂ ਗਾਉਂਦਿਆਂ ਉਹ ਪਰਮਾਤਮਾ ਦੇ ਮਹਾਨ ਗੁਣ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਣ, ਸਾਡੇ ਕਰੈਕਟਰ ਵਿੱਚ ਆ ਜਾਣ, ਸਾਡੇ ਜੀਵਨ ਦੇ ਵਿੱਚ ਆ ਜਾਣ, ਤਾਂ ਕਿ ਅਸੀਂ ਉਹਨਾਂ ਗੁਣਾਂ ਦੇ ਧਾਰਨੀ ਬਣ ਕੇ ਪਰਮਾਤਮਾ ਦੀ ਰਹਿਮਤ ਦੇ ਪਾਤਰ ਬਣ ਜਾਈਏ। ਸਤਿਗੁਰੂ ਜੀ ਕਹਿੰਦੇ, ਹੇ ਵਾਹਿਗੁਰੂ ਜੀ ਤੁਸੀਂ ਬੇਸ਼ੁਮਾਰ ਹੋ, ਤੁਸੀਂ ਬੇਅੰਤ ਹੋ, ਸਾਡੇ ਮਾਲਕ ਹੋ, ਆਪਾਂ ਕਿਸੇ ਵੀ ਤਰ੍ਹਾਂ ਤੋਂ ਤੁਹਾਡਾ ਅੰਤ ਨਹੀਂ ਪਾ ਸਕਦੇ।
ਰਹਾਓ ਕੋਟ ਪਰਾਧ ਹਮਾਰੇ ਖੰਡੋ, ਅਨਕ ਬਿਧੀ ਸਮਝਾਵੋ।
ਵਾਹਿਗੁਰੂ ਜੀ ਦਾ ਇੱਕ ਮਹਾਨ ਗੁਣ ਹੈ ਕਿ ਵਾਹਿਗੁਰੂ ਜੀ ਸਦ ਬਖਸ਼ਿੰਦ ਨੇ, ਸਦਾ ਮਿਹਰਬਾਨ ਨੇ। ਦੁਨਿਆਵੀ ਤੌਰ ਤੇ ਵੱਡੇ ਵੱਡੇ ਦਾਤੇ ਹੋਏ ਹੋਣਗੇ, ਜਿਨ੍ਹਾਂ ਨੇ ਲੋਕਾਂ ਵਿੱਚ ਬੜਾ ਵੰਡ ਵਰਤਾ ਕੇ ਜਾਂ ਇਵੇਂ ਪਦਾਰਥ ਦੇਖ ਕੇ ਆਪਣੇ ਆਪ ਨੂੰ ਦਾਤੇ ਖਵਾਉਣ ਦਾ ਯਤਨ ਕੀਤਾ, ਪਰ ਪਰਮਾਤਮਾ ਵਰਗਾ ਦਾਤਾ ਕੋਈ ਨਹੀਂ ਹੋਏਗਾ। ਪਰਮਾਤਮਾ ਸਾਡੇ ਔਗਣ ਜਾਣਦਾ, ਗੁਰੂ ਕਾ ਇੱਕ ਬਚਨ ਯਾਦ ਕਰਦੇ, ਦੀਨ ਦਿਆਲ ਦਿਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਸਾਡੇ ਔਗਣ ਜਾਣਦਾ, ਪਰ ਔਗਣ ਜਾਣਦਿਆਂ ਹੋਇਆਂ ਵੀ ਉਹ ਦਾਤਾਂ ਦੇਈ ਜਾ ਰਿਹਾ। ਦਾਤਾ ਉਹ ਹੈ ਜਿਹੜਾ ਬਿਨਾਂ ਵਿਤਕਰੇ ਤੋਂ ਦੇਵੇ, ਦਾਤਾ ਉਹ ਹੈ ਜਿਹੜਾ ਲੋਕਾਂ ਦੇ ਔਗਣ ਦੇਖ ਕੇ ਵੀ ਦਾਤ ਦੇਈ ਜਾਏ। ਪਰਮਾਤਮਾ ਦਾ ਇੱਕ ਬਿਰਦ ਹੈ, ਇੱਕ ਸੁਭਾਅ ਹੈ, ਪਰਮਾਤਮਾ ਹਰ ਮਨੁੱਖ ਨੂੰ ਜ਼ਿੰਦਗੀ ਦੇ ਅੰਦਰ ਖੁਸ਼ਹਾਲੀ ਦੇਣਾ ਚਾਹੁੰਦਾ। ਮੈਂ ਬੇਨਤੀ ਕਰਾਂ, ਗੁਰਬਾਣੀ ਦਾ ਇੱਕ ਬਚਨ, ਇਹ ਜਗਵਾੜੀ ਮੇਰਾ ਭਰਮਾਲੀ, ਸਾਰ ਸੰਭਾਲੇ ਕੋ ਨਾ ਹੀ ਖਾਲੀ, ਨਿਤ ਸੰਭਾਲੇ ਕੋ ਨਾ ਹੀ ਖਾਲੀ। ਇਹ ਜਗਤ ਇੱਕ ਬਾਗ ਹੈ, ਬਗੀਚੀ ਹੈ, ਜਿਵੇਂ ਮਾਲੀ ਨੇ ਬਾਗ ਲਗਾਇਆ ਹੁੰਦਾ, ਮਾਲੀ ਦਾ ਇੱਕ ਯਤਨ ਹੁੰਦਾ, ਮਾਲਕ ਦਾ ਇੱਕ ਯਤਨ ਹੁੰਦਾ ਕਿ ਬਾਗ ਦਾ ਹਰ ਬੂਟਾ ਜਿਹੜਾ ਉਹਨੂੰ ਵਧੀਆ ਫਲ ਲੱਗੇ, ਹਰ ਬੂਟਾ ਵਧੀਆ ਫਲੇ ਤੇ ਫੁੱਲੇ। ਮਾਲੀ ਕਦੀ ਨਹੀਂ ਚਾਹੁੰਦਾ ਕੋਈ ਬੂਟਾ ਮਰ ਜਾਵੇ, ਕਦੀ ਕੋਈ ਮਾਲੀ ਚਾਹੇਗਾ ਬੂਟਾ ਮਰ ਜਾਏ? ਪਰਮਾਤਮਾ ਵੀ ਹਮੇਸ਼ਾ ਇਹ ਚਾਹੁੰਦਾ ਕਿ ਹਰ ਬੰਦਾ ਜ਼ਿੰਦਗੀ ਦੇ ਅੰਦਰ ਕਾਮਯਾਬ ਹੋਵੇ, ਖੁਸ਼ਹਾਲ ਹੋਵੇ, ਸੁਖੀ ਹੋਵੇ। ਪਰ ਜੇ ਆਪਾਂ ਖੁਸ਼ਹਾਲ ਨਹੀਂ ਹੈ ਤੇ ਇਹਦੇ ਵਿੱਚ ਪਰਮਾਤਮਾ ਦਾ ਕੋਈ ਕਸੂਰ ਨਹੀਂ ਹੈ। ਪਰਮਾਤਮਾ ਤੇ ਸਾਨੂੰ ਫਿਰ ਵੀ ਸਮਝਾਉਣਾ ਚਾਹੁੰਦਾ, ਤੁਹਾਡੀ ਜ਼ਿੰਦਗੀ 'ਚ ਜੇ ਕੋਈ ਰੁਕਾਵਟ ਆਉਂਦੀ ਹੈ, ਸਮਝੋ ਕਿ ਪਰਮਾਤਮਾ ਇੱਥੇ ਤੁਹਾਨੂੰ ਕੁਝ ਸਿਖਾਉਣਾ ਚਾਹੁੰਦਾ। ਤੁਹਾਡੀ ਜ਼ਿੰਦਗੀ ਜੇ ਕੋਈ ਦੁੱਖ ਹੁੰਦਾ ਹੈ, ਉਹਨੂੰ ਇਹ ਨਾ ਕਹੋ ਕਿ ਰੱਬ ਨੇ ਦੁੱਖ ਦਿੱਤਾ ਹੈ, ਉੱਥੇ ਸਮਝੋ ਕਿ ਪਰਮਾਤਮਾ ਇਹ ਦੁੱਖ ਸਾਨੂੰ ਦਾਰੂ ਦੇ ਰਿਹਾ ਹੈ, ਦੁੱਖ ਦਾਰੂ ਸੁੱਖ ਰੋਗ ਪਿਆ, ਪਰਮਾਤਮਾ ਇੱਥੇ ਸਾਨੂੰ ਕੋਈ ਕਿਸੇ ਤਰੀਕੇ ਤੋਂ ਸਮਝਾਉਣਾ ਚਾਹੁੰਦਾ। ਅਨਕ ਵਿਧੀ ਸਮਝਾਵੋ, ਪਰਮਾਤਮਾ ਅਨੇਕਾਂ ਤਰੀਕਿਆਂ ਨਾਲ ਸਮਝਾਉਣਾ ਪਹੁੰਚਾਉਂਦਾ। ਜਿੱਥੇ ਗੁਰੂ ਸਾਹਿਬਾਨ ਜੀ ਨੇ ਬਾਣੀ ਰਾਹੀਂ ਸਮਝਾਇਆ, ਜਿੱਥੇ ਮਹਾਂਪੁਰਖ ਆਪਣੇ ਸਮੇਂ ਸਮੇਂ ਤੇ ਮਨੁੱਖ ਨੂੰ ਸੇਧ ਦਿੰਦੇ ਰਹਿੰਦੇ, ਚੰਗੇ ਲੋਕ ਸੇਧ ਦਿੰਦੇ ਰਹਿੰਦੇ ਨੇ, ਉੱਥੇ ਪਰਮਾਤਮਾ ਸਾਡੀ ਜ਼ਿੰਦਗੀ ਵਿੱਚ ਅਜਿਹੇ ਕਈ ਸੁਆਬ ਬਣਾਉਂਦਾ ਤਾਂ ਕਿ ਆਪਾਂ ਸਮਝ ਸਕੀਏ ਆਪਣੀ ਜ਼ਿੰਦਗੀ ਦੀ ਮਹਾਨਤਾ ਨੂੰ। ਪਰ ਮਨੁੱਖ ਦੀ ਇੱਕ ਕਹਿ ਲਓ ਲਾਪਰਵਾਹੀ ਹੈ ਕਿ ਮਨੁੱਖ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਮਝਣ ਦੀ ਬਜਾਏ ਪਤਾ ਕੀ ਕਹਿੰਦਾ, ਜੀ ਦੇਖੋ ਰੱਬ ਨੇ ਬੜਾ ਜ਼ੁਲਮ ਕਰਤਾ। ਜਦੋਂ ਵੀ ਸਾਡੀ ਜ਼ਿੰਦਗੀ ਦੇ ਅੰਦਰ ਕੋਈ ਦੁੱਖ ਆਉਂਦਾ, ਜਦੋਂ ਵੀ ਸਾਡੀ ਜ਼ਿੰਦਗੀ ਦੇ ਅੰਦਰ ਕੋਈ ਰੁਕਾਵਟ ਆਉਂਦੀ ਹੈ, ਇਹ ਰੱਬ ਦੀ ਕਰੋਪੀ ਨਹੀਂ ਹੁੰਦੀ। ਸਮਝੋ ਕਿ ਸਾਡੇ ਕੋਲੋਂ ਜੀਵਨ ਵਿੱਚ ਕੋਈ ਲਾਪਰਵਾਹੀ ਹੋ ਗਈ ਹੈ, ਸਾਡੇ ਕੋਲੋਂ ਜ਼ਿੰਦਗੀ 'ਚ ਕੋਈ ਗਲਤੀ ਹੋ ਗਈ ਹੈ, ਉਹ ਗਲਤੀ ਕਰਕੇ ਸਾਨੂੰ ਇਹ ਦੁੱਖ ਮਿਲ ਰਹੇ ਨੇ। ਸਾਨੂੰ ਚਾਹੀਦਾ ਤੇ ਹੈ ਕਿ ਆਪਾਂ ਉਹਨਾਂ ਰੁਕਾਵਟਾਂ ਤੋਂ ਕੁਝ ਸਿੱਖ ਕੇ ਆਪਣੀ ਜ਼ਿੰਦਗੀ ਨੂੰ ਹੋਰ ਵਧੀਆ ਤਰੀਕੇ ਨਾਲ ਜੀਓ ਸਕੀਏ। ਲੇਕਿਨ ਮਨੁੱਖ ਉੱਥੇ ਆ ਕੇ ਰੱਬ ਦੇ ਉੱਪਰ ਦੋਸ਼ ਲਾਉਣੇ ਸ਼ੁਰੂ ਕਰ ਦਿੰਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਪਰਮਾਤਮਾ ਕਰੋੜਾਂ ਸਾਡੇ ਅਪਰਾਧ ਮਾਫ ਕਰਦਾ। ਦੁਨਿਆਵੀ ਦਾਤਿਆਂ ਦੀ ਗੱਲ ਪੜ੍ਹ ਲਓ ਨਾ, ਜੇ ਕਿਸੇ ਮਨੁੱਖ ਕੋਲੋਂ ਗਲਤੀ ਹੋ ਗਈ ਉਹਨੂੰ ਚੀਜ਼ ਨਹੀਂ ਦੇਣੀ, ਔਰ ਆਪਾਂ ਤੇ ਆਮ ਕਚੀਚੀਆਂ ਹੀ ਲੈਂਦੇ ਰਹਿੰਦੇ। ਜੇ ਕਿਤੇ ਮੇਰੇ ਵੱਸ ਦੀ ਗੱਲ ਹੋਈ ਨਾ, ਤੈਨੂੰ ਭੁੱਖਿਆਂ ਮਾਰ ਦੇਵਾਂ, ਤੈਨੂੰ ਰੋਟੀ ਨਾ ਖਾਣ ਦੇ, ਇਹ ਕੁਝ ਆਪਾਂ ਕਹਿੰਦੇ ਦੁਨਿਆਵੀ ਲੋਕ। ਲੇਕਿਨ ਪਰਮਾਤਮਾ ਸਾਡੇ ਔਗਣ ਦੇਖਦਾ ਹੁੰਦਾ ਹੋਇਆ ਵੀ ਸਾਨੂੰ ਫਿਰ ਦਾਤਾਂ ਦੇ ਰਿਹਾ, ਉਹ ਇਹੋ ਜਿਹਾ ਦਾਤ ਹੈ, ਕਰੋੜਾਂ ਅਪਰਾਧ ਸਾਡੇ ਮਾਫ ਕਰਦਾ। ਸਤਿਗੁਰੂ ਜੀ ਦਾ ਇੱਕ ਪਾਵਨ ਬਚਨ ਕਿ ਸਦ ਬਖਸ਼ਿੰਦ ਸਦਾ ਮਿਹਰਵਾਨ ਸਭਨਾ ਦੇ ਅਵਹਾਰੀ। ਪਰਮਾਤਮਾ ਸਦਾ ਬਖਸ਼ਿੰਦ ਹੈ, ਉਹ ਸਦਾ ਮਿਹਰਵਾਨ ਹੈ, ਔਰ ਸਾਰਿਆਂ ਨੂੰ ਹਮੇਸ਼ਾ ਆਧਾਰ ਆਸਰਾ ਦਿੰਦਾ ਹੈ ਤੇ ਅਨੇਕਾਂ ਤਰੀਕਿਆਂ ਦੇ ਨਾਲ ਸਾਨੂੰ ਸਮਝਾਉਣਾ ਚਾਹੁੰਦਾ ਤਾਂ ਕਿ ਆਪਾਂ ਜ਼ਿੰਦਗੀ ਦੇ ਮਾਰਗ ਤੇ ਸਹੀ ਚੱਲ ਸਕੀਏ।
ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਦ ਰਖਾਵੋ।
ਵਾਹਿਗੁਰੂ ਜੀ, ਅਸੀਂ ਤੇ ਅਗਿਆਨੀ ਆ, ਸਾਡੀ ਮਤ ਅਲਪ ਹੈ, ਬੜੀ ਥੋੜੀ ਵੀ ਹੈ, ਬੜੀ ਛੋਟੀ ਵੀ ਹੈ, ਬੜੀ ਹੋਛੀ ਵੀ ਹੈ। ਹੇ ਵਾਹਿਗੁਰੂ ਜੀ, ਉਹ ਆਪਾਂ ਹੋਛੀ ਮਤ ਕਰਕੇ ਤੁਹਾਨੂੰ ਮਿਲ ਨਹੀਂ ਸਕਦੇ। ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਚਨ ਬਖਸ਼ਿਸ਼ ਕੀਤਾ ਕਿ ਪਰਮਾਤਮਾ ਤੇ ਸਾਰੇ ਥਾਵਾਂ ਤੇ ਰਵਿਆ ਹੋਇਆ, ਪਰਮਾਤਮਾ ਕਿਸੇ ਤੋਂ ਦੂਰ ਨਹੀਂ ਹੈ। ਜਦੋਂ ਸਤਿਗੁਰੂ ਜੀ ਦੇ ਇਹ ਪਾਵਨ ਬਚਨ ਯਾਦ ਕਰਦੇ ਕਿ ਸਾਜਨੜਾ ਮੇਰਾ ਸਾਜਨੜਾ, ਹਰ ਨਿਕਟ ਖਲੋਇੜਾ ਸਾਜਨੜਾ, ਉਹ ਵਾਹਿਗੁਰੂ ਜੀ ਜਿਹੜਾ ਬੜਾ ਪਿਆਰਾ ਸੱਜਣ ਹੈ, ਮਿੱਤਰ ਹੈ ਸਾਡਾ, ਉਹ ਸਾਡੇ ਨੇੜੇ ਹੈ, ਪਰ ਬੰਦਾ ਪਤਾ ਕੀ ਕਹਿੰਦਾ ਕਿ ਸਾਨੂੰ ਤੇ ਨਜ਼ਰ ਨਹੀਂ ਆਉਂਦਾ। ਕਿੱਥੇ ਹੈ ਜੀ ਰੱਬ, ਦਿਖਾਓ ਕਿੱਥੇ ਹੈ ਰੱਬ। ਗੁਰਬਾਣੀ ਕਹਿੰਦੀ ਪਰਮਾਤਮਾ ਨੇੜੇ ਹੈ, ਪਰ ਜੇਕਰ ਤੈਨੂੰ ਨਜ਼ਰ ਨਹੀਂ ਆਉਂਦਾ, ਇਹਦੇ ਵਿੱਚ ਇਹ ਅਰਥ ਨਹੀਂ ਕਿ ਪਰਮਾਤਮਾ ਨਹੀਂ ਹੈ, ਇਹਦਾ ਅਰਥ ਇਹ ਹੈ ਕਿ ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਭਰਮ ਤੜਾ। ਬੰਦਿਆ ਤੂੰ ਤੇ ਮਾਇਆ 'ਚ ਹੀ ਮਸਤ ਤੁਰਿਆ ਫਿਰਦਾ। ਮਾਇਆ ਦਾ ਅਰਥ ਇਹ ਨਹੀਂ ਕਿ ਜਿਹਦੇ ਕੋਲ ਬਹੁਤੇ ਪੈਸੇ ਨੂੰ ਤੁਸੀਂ ਮਾਇਆਧਾਰੀ ਕਹਿ ਦਿਓਗੇ। ਜਿਹਨੇ ਮਿਹਨਤ ਕੀਤੀ ਹੈ, ਘਾਲ ਕਮਾਈ ਕੀਤੀ, ਪੈਸੇ ਆ ਗਏ, ਕੋਈ ਗੱਲ ਨਹੀਂ ਹੈ। ਗੁਰਮਤ ਨੇ ਕਿਤੇ ਮਾਇਆ ਵਾਲੇ ਨੂੰ ਮਾੜਾ ਨਹੀਂ ਕਿਹਾ, ਧਨਵਾਨ ਨੂੰ ਮਾੜਾ ਨਹੀਂ ਕਿਹਾ, ਦੁਨਿਆਵੀ ਧਨ ਹੋਣਾ ਕੋਈ ਮਾੜੀ ਗੱਲ ਨਹੀਂ ਹੈ। माया का अर्थ यह है कि जिहदी सुरत माया विच लगी है, पाठ करदे आ भी माया ही करी जानी, गुरु को आके भी माया च जुड़े रहना, माया धारी दा अर्थ है जिहदी सुरत विच माया का ही प्रभाव है। इस करके सतगुरु जी कहिंदे कि बंदे आ माया मद माता होछी बाता, मिलन ना जाई भरम तड़ा। तू तो माया च मस्त फिरदे, तू तो होछियां गल्लां करदे, एदो वड्डियां होछियां गल्लां की हो सकदियां साडी जिंदगी अंदर कि महाराज जी मैं इन्ने पाठ किए मैनू आह दात दे दिओ। पाठ करके फिर आप रब नूं ये जणाउने जी इन्ने पाठ कर ले ने बदले आ कुछ दे दिओ, इहनूं तुसीं की कहोगे? आपां पाठ तां करने सी कि वाहिगुरू जी दे गुण साडे अंदर वसण जरूर करने, वध तों वध पाठ करना पई, आपां पाठ करने ने कि आपां उस अनंत परमात्मा दे रंग विच ते रंगे जाइए। असी ते पाठ करदे हां इन्हां गल्लां ते आ गए महाराज जी इन्ने पाठ करांगे, यार आ काम पूरा कर दिओ, इन्ने पाठ कीते आ काम पूरा कर दिओ। गुरबाणी कहिंदी माया मद माता होछी बाता, होछियां गल्लां करदे हां वह अनंत। देखो अज तक परमात्मा ने भी कभी किसी नूं नहीं कहा कि बंदे आ तेनू इनिया दातां मैं तेनू दित्तियां काम कर दे। कभी किसी नूं परमात्मा ने कोई नोटिस भेजे है कि तेनू भी इन्ने पदार्थ दिते तू मेरा काम कर दे? परमात्मा तो किसी नूं नहीं कहिंदा। जद दे आपां जन्मे आ उहदियां दित्तियां दातां वरती जाने, जे आपां गिणती कर सके गिणती नहीं कर सकते किनियां कु दातां उहदियां वरत रहे हां, और उहदी एक एक दात जिहड़ी है बेशुमार अमोल है। आपां उहदियां दित्तियां अखां दी कोई कीमत पा सकते हैं? उहदे दित्ते हुए कन्नां दी कोई कीमत पा सकते हैं? उहदी दित्ती तंदुरुस्ती कितें बाजारों मुल मिल सकती है? कितियों मुल नहीं मिल सकती। जो कुछ वाहिगुरु जी ने दिता है वह अमोल है, जो कुछ वाहिगुरु जी ने दिता है वह बेअंत है। उस परमात्मा ने तो कदी नहीं कहा कि तेनों इनिया दातां मैं दित्तियां ने तू ये बदले आह कम कर दे। असी तो कुछ दिन पाठ कर लिए कहने महाराज जी पाठ किया आह कम रास कर दौ, महाराज जी आह कम कर दौ, असं इन्ने पाठ कर लवेंगे इन्ने पाठ, यही कुछ आप कहने ना। तो गुरबाणी कहती होछी बात, ये तो होछियां जी गल्ला ने। देखो ना तुम किसी को गिणतियां कर कर दसो मैं तेरे इन्ने काम किए ने तू आह कम कर दे, तेनों आप सियाणप नहीं कहेंगे। परमात्मा ने प्यार च जुड़ने आप, प्यार जिथे प्यार होवे उत्थे गिणतियां नहीं होंदियां। आपां उस वाहिगुरु जी दे प्यार जुड़िए। साहब जी कहिंदे ने कि हम अज्ञान अल्प मत थोरी तुम आपन बिरदर खावो। वाहिगुरु जी असी ते ज्ञान तो हीणे आ, साडी मत अल्प है, छोटी जी है, थोड़ी है, पर तुसी फिर भी बड़े महान हो, तुसी अपने बिरद नूं पालदे हो। वाहिगुरु जी दा बिरद की है कि जिहड़ा भी उहदे चरणां च आ के डिग पए। बिरद दा अर्थ हुंदा कि मुढ कदीमी सुभा। परमात्मा का बिरद यह है जो शरण आवै तिस कंठ लावै, ये बिरद स्वामी संदा। जदों आप जो लफ्ज वरतदे हां जो अर्थ के भावें कोई चंगा है भावें माड़ा है भावें पढ़िया भावें अनपढ़ है भावें पापी है भावें अपराधी है, एक बारी परमात्मा की शरण में डिग पे, एक बारी कह दे कि वाहिगुरु जीओ तुहाडे तो बिना मेरा कोई आसरा नहीं है। जिहड़ा एक बारी परमात्मा के चरणों च डिग पे परमात्मा नूं अपने गले नाल लगा लैंदा है। परमात्मा यह नहीं कहिंदा कि तू इन्नियां गलतियां कीतियां ने तू इन्ने अपराध कीते ने, परमात्मा नूं अपने गले नाल लगा लैंदा है। यह परमात्मा दा बिरद है। हे वाहिगुरु जी तुम आपन बिरद रखावो, तुसीं ते फिर भी अपना बिरद रखदे हो। तुहाडा बिरद है पतत पावन माधो बिरद तेरा, तुहाडा बिरद है पापियां नूं पवित्र करना पापियां नूं गले नाल लगाउणा। मनुख ने ते धर्म दे नां ते इक धारणा बना लई कि फलाना बंदा शूद्र है वह धर्म स्थान ते नहीं आ सकता, फलाना बंदा नीवी जात है धर्म ग्रंथ नहीं पढ़ सकता, फलाने बंदे करके धर्म स्थान पिटे जाणगे। धर्म ने ते लोकां नूं पवित्र करना, धर्म ने ते लोकां दी मैल नूं तोड़ना। आपां ते धर्म दे नां ते पिट भड़ गिणनी शुरू कर दित्ती, यह साडा सुभा है। लेकिन परमात्मा का सुभा यह है कि वह पतता नूं भी पवित्र करदा है। भगत रविदास साहब जी ने परमात्मा का सुभा वर्णन करदे एक गल कही है कि ऐसी लाल तुझ बिन कौन करे, गरीब निवाज गुसैया मेरा माथे छतर धरे, जां की शोत जगत को लागे तां पर तू ही ठरे, नीच है ऊंच करे मेरा गोविंद काहूं ते ना डरे। जिन्हां दे परछावे तो दुनिया डरदी कि आपां पिटे जावांगे, साडे धर्म स्थान पिटे जाणगे, ओ परमात्मा उन्हां दे तुरदा है, उन्हां नूं अपने गले नाल ला के पवित्र कर दिंदा है, दुनिया उन्हां दे चरणां ते आके डिगदी है। इस करके सतगुरु जी कहिंदे वाहिगुरु जी तुसीं तां अपने बिरद नूं कायम रखदे हो जी।
तुमरी शरण तुम्हारी आसा, तुम ही सज्जन सहेले।
हे वाहिगुरु जीओ असीं तुहाडी शरण विच डिग पए आं, ਸਾਨੂੰ ਜ਼ਿੰਦਗੀ ਵਿੱਚ ਤੁਹਾਡੀ ਆਸ ਹੈ। ਜਦੋਂ ਕੋਈ ਬੰਦਾ ਡਿੱਗ ਪਏਗਾ, ਦੇਖੋ ਬੱਚਾ ਡਿੱਗ ਪਏ ਮਾਂ ਚੁੱਕ ਕੇ ਗਰੀ ਨਾਲ ਲਗਾ ਲੈਂਦੀ ਹੈ। ਆਪਾਂ ਜਦੋਂ ਡਿੱਗ ਪਵਾਂਗੇ ਗੁਰੂ ਦੇ ਦਰ ਤੇ ਆ ਕੇ, ਆਪਾਂ ਗੁਰੂ ਦੇ ਦਰ ਤੇ ਆਉਣਾ ਹੈ ਵਾਹਿਗੁਰੂ ਜੀ ਦੀ ਸਰਨ ਵਿੱਚ ਡਿੱਗਣ ਦੇ ਲਈ। ਗੁਰਬਾਣੀ ਨੇ ਇੱਕ ਬਚਨ ਕਿਹਾ, ਬੰਦੇ ਆ ਪਰਮਾਤਮਾ ਚ ਲਿਵਲੀਨ ਹੋਣਾ ਚਾਹੁੰਦੇ, ਪਰਮਾਤਮਾ ਦੇ ਦੀਦਾਰ ਕਰਨਾ ਚਾਹੁੰਦੇ, ਸਭ ਤੋਂ ਵਧੀਆ ਜੁਗਤ ਮਹਾਨ ਉੱਤਮ ਤਰੀਕਾ ਗੁਰਮਨ ਨੇ ਦਿੱਤਾ। ਕਿਤੇ ਨਹੀਂ ਕਿਹਾ ਜੰਗਲਾਂ ਚਲੇ ਜਾਓ, ਕਿਤੇ ਨਹੀਂ ਕਿਹਾ ਤੁਸੀਂ ਇੰਨਾ ਇਹ ਕੁਝ ਕਰੋ ਜਾਂ ਤੀਰਥਾਂ ਤੇ ਜਾਓ। ਗੁਰਬਾਣੀ ਕਹਿੰਦੀ ਮਾਣ ਨਾ ਕੀਜੈ ਸ਼ਰਨ ਪਰੀਜੈ ਕਰੇ ਸੋ ਭਲਾ ਮਨਾਈਐ ਸੁਣ ਮੀਤਾ ਜੀਉ ਪਿੰਡ ਸਭ ਤਨ ਅਰ ਪੀਜੈ ਇਉਂ ਦਰਸ਼ਨ ਹਰ ਜੀਉ ਪਾਈਏ। ਇਵੇਂ ਵਾਹਿਗੁਰੂ ਜੀਓ ਦੇ ਦੀਦਾਰ ਹੋ ਸਕਦੇ ਨੇ। ਕਿਵੇਂ? ਆਪਾਂ ਕਹੀਏ ਕਿ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ। ਵਾਹਿਗੁਰੂ ਜੀ ਤੁਹਾਡੀ ਸਰਨ ਵਿੱਚ ਆ ਗਏ ਹਾਂ, ਸਾਨੂੰ ਤੇ ਤੁਹਾਡੀ ਆਸ ਹੈ। ਕਿਸੇ ਮਨੁੱਖ ਦੀ ਆਸ ਨਹੀਂ, ਕਿਸੇ ਵਸਤੂ ਦੀ ਆਸ ਨਹੀਂ ਹੈ, ਕੇਵਲ ਤੁਹਾਡੀ ਆਸ ਹੈ। ਤੇ ਮਹਾਰਾਜ ਜੀ ਤੁਸੀਂ ਹੀ ਸਾਡੇ ਸੱਜਣ ਹੋ, ਸੁੱਖ ਦੇਣ ਵਾਲੇ, ਆਨੰਦ ਦੇਣ ਵਾਲੇ। ਦੁਨੀਆਂ ਦੇ ਜਿੰਨੇ ਸੱਜਣ ਆਪਾਂ ਬਣਾਏ ਨੇ ਤੇ ਕੇਵਲ ਸੁੱਖਾਂ ਦੀ ਖਾਤਰ ਨੇ। ਸੁਖਮੈ ਆਨ ਬਹੁਤ ਮਿਲ ਬੈਠ ਰਹਿਤ ਚਹੋਂ ਦਿਸ ਘੇਰੈ ਬਿਰਤ ਪਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰੈ। ਵਾਹਿਗੁਰੂ ਜੀ ਇਹੋ ਜਿਹੇ ਸੱਜਣ ਨੇ ਕਿ ਉਹ ਹਮੇਸ਼ਾ ਹੀ ਸੁੱਖ ਦਿੰਦੇ ਨੇ। ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਹਮੇਸ਼ਾ ਆਨੰਦ ਮਿਲਦਾ, ਸੁੱਖ ਮਿਲਦਾ। ਵਾਹਿਗੁਰੂ ਜੀ ਤੁਸੀਂ ਸੁੱਖ ਦੇਣ ਵਾਲੇ ਸਾਡੇ ਮਿੱਤਰ ਹੋ, ਸੱਜਣ ਹੋ ਜੀ।
ਰੱਖੋ ਰੱਖਣ ਹਾਰ ਦਇਆਲਾ,
ਦਇਆਲਾ ਦਾ ਲਫ਼ਜ਼ ਹੈ ਦਇਆ ਦੇ ਘਰ, ਦਇਆਲਾ ਆਲੇ ਲਫ਼ਜ਼ ਹੁੰਦੇ ਜਿਵੇਂ ਪੁਸਤਕਾਲੇ ਭੋਜਨ ਆਲੇ, ਇਵੇਂ ਦਇਆਲਾ ਦਾ ਅਰਥ ਹੈ ਜਿਹੜਾ ਦਇਆ ਦਾ ਘਰ ਹੈ ਪਰਮਾਤਮਾ। ਹੇ ਦਇਆ ਦੇ ਘਰ ਵਾਹਿਗੁਰੂ ਜੀ, ਵਾਹਿਗੁਰੂ ਦੇ ਘਰ ਚ ਦਇਆ ਹੀ ਹੈ। ਵਾਹਿਗੁਰੂ ਕਦੀ ਕਿਸੇ ਗੁੱਸੇ ਚ ਨਹੀਂ ਆਉਂਦਾ। ਵੈਸੇ ਦੁਨੀਆਂ ਚ ਰੱਬ ਦਾ ਸਰੂਪ ਬੜਾ ਗੁੱਸੇ ਵਾਲਾ ਪ੍ਰਚਾਰਿਆ ਗਿਆ, ਰੱਬ ਨਾਰਾਜ਼ ਹੋ ਜਾਏਗਾ, ਰੱਬ ਜੇ ਕਰ ਦੇਗਾ। ਪਰਮਾਤਮਾ ਦਿਆਲੂ ਹੈ, ਪਰਮਾਤਮਾ ਮਿਹਰਬਾਨ, ਸਾਹੇ ਮਿਹਰਬਾਨ, ਸਾਹੇ ਮੇਰਾ ਮਿਹਰਬਾਨ, ਜੀ ਸਗਲ ਕੋ ਦੇਹ ਦਾਨ। ਉਹ ਤੇ ਕਦੀ ਕੌੜਾ ਵੀ ਨਹੀਂ ਬੋਲਦਾ, ਉਹ ਤੇ ਦਿਆਲੂ ਹੈ। ਕੌੜਾ ਬੋਲ ਨਾ ਜਾਣੇ, ਉਹ ਕੌੜਾ ਵੀ ਨਹੀਂ ਬੋਲਦਾ। ਇਸ ਕਰਕੇ ਹੇ ਦਇਆ ਦੇ ਘਰ ਪਰਮ ਪਿਤਾ ਵਾਹਿਗੁਰੂ ਜੀ, ਉਹ ਆਪ ਜੀ ਦੀ ਚਰਨ ਸਰਨ ਵਿੱਚ ਡਿੱਗ ਪਏ ਹਾਂ, ਜ਼ਿੰਦਗੀ ਚ ਤੁਹਾਡੀ ਹੀ ਆਸ ਹੈ। ਸਾਡੀ ਬੇਨਤੀ ਹੈ ਕਿ ਕਿਰਪਾ ਕਰਕੇ ਸਾਨੂੰ ਆਪ ਦੁੱਖਾਂ ਤੋਂ ਬਚਾ ਲਓ, ਆਪਣੀ ਚਰਨ ਸਰਨ ਵਿੱਚ ਜੋੜ ਲਓ। ਅਸੀਂ ਇਹਨਾਂ ਬੁਰਾਈਆਂ ਤੋਂ ਆਪਣੀ ਯਤਨ ਨਾਲ ਨਹੀਂ ਬਚ ਸਕਦੇ। ਜੇ ਤੁਸੀਂ ਕਰੋ ਜੀ, ਕਹੋ ਜੀ ਇੰਨੇ ਪਾਠ ਕਰਕੇ ਅਸੀਂ ਬੁਰਾਈਆਂ ਤੋਂ ਬਚ ਜਾਵਾਂਗੇ, ਜੇ ਤੁਸੀਂ ਕਹੋ ਜੀ ਇੰਨੇ ਪਾਠ ਕਰਕੇ ਅਸੀਂ ਪੁੰਨ ਕਰ ਲਵਾਂਗੇ, ਇੰਨੇ ਪਾਠ ਕਰਕੇ ਮਹਾਨ ਬਣ ਜਾਵਾਂਗੇ, ਚੰਗੇ ਬਣ ਜਾਵਾਂਗੇ, ਗੁਰਬਾਣੀ ਕਹਿੰਦੀ ਬਿਲਕੁਲ ਨਹੀਂ। ਜਿੰਨਾ ਤੁਸੀਂ ਆਪਣੀ ਸਿਆਣਪ ਨਾਲ ਬਣਨ ਦਾ ਯਤਨ ਕਰੋਗੇ, ਧੰਨ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਕਿ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਟਕਿਓ ਅਦਕ ਅਹੰਗ ਬੁੱਧ ਵਧੇ। ਉਹ ਸਗੋਂ ਬੰਧਨ ਹੋਰ ਮਜ਼ਬੂਤ ਹੁੰਦੇ ਜਾਣੇ ਨੇ। ਉਹਦਾ ਤਰੀਕਾ ਇਹ ਹੈ ਕਿ ਵਾਹਿਗੁਰੂ ਜੀਓ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਅਸੀਂ ਤੁਹਾਡੇ ਦਰ ਦੇ ਗੋਲੇ ਹਾਂ, ਗੁਲਾਮ ਹਾਂ। ਤੁਸੀਂ ਆਪ ਤਰੁੱਠ ਕੇ ਕਿਰਪਾ ਕਰਕੇ ਹੇ ਵਾਹਿਗੁਰੂ ਜੀ ਸਾਨੂੰ ਕਿਰਪਾ ਕਰਕੇ ਰੱਖ ਲਓ, ਆਪਣੇ ਚਰਨਾਂ ਨਾਲ ਜੋੜ ਲਓ। ਸਾਨੂੰ ਜ਼ਿੰਦਗੀ ਚ ਤੁਹਾਡੀ ਹੀ ਆਸ ਹੈ, ਤੁਹਾਡੀ ਸਰਨ ਚ ਆਏ ਹਾਂ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੱਜ ਦੇ ਮੁੱਖ ਵਾਕ ਰਾਹੀਂ ਸਾਨੂੰ ਸਾਰੇ ਜੀਵਨ ਨੂੰ ਇੱਕ ਪ੍ਰੇਰਣਾ ਕੀਤੀ ਹੈ। ਵਾਹਿਗੁਰੂ ਜੀ ਦੇ ਗੁਣ ਬੇਅੰਤ ਨੇ, ਆਪਾਂ ਅੰਤ ਨਹੀਂ ਪਾ ਸਕਦੇ, ਪਰ ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਉਹਦੀ ਕੀਰਤੀ ਕਰਦਿਆਂ ਕਰਦਿਆਂ ਕੇਵਲ ਇੱਕ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਜ਼ਿੰਦਗੀ ਅੰਦਰ ਤੁਹਾਡਾ ਹੀ ਆਸਰਾ ਹੈ, ਤੁਹਾਡੀ ਓਸ ਹੈ, ਔਰ ਤੁਹਾਡੀ ਆਸ ਹੈ ਜ਼ਿੰਦਗੀ ਦੇ ਅੰਦਰ। ਤੁਸੀਂ ਆਪ ਦਇਆ ਦ੍ਰਿਸ਼ਟੀ ਕਰਕੇ ਸਾਨੂੰ ਬਚਾ ਲਓ ਇਹਨਾਂ ਔਗਣਾਂ ਤੋਂ, ਬੁਰਾਈਆਂ ਤੋਂ। ਅਰਦਾਸ ਅਸੀਂ ਕਰਨੀ ਹੈ, ਰਹਿਮਤ ਵਾਹਿਗੁਰੂ ਜੀ ਨੇ ਕਰਨੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਕੇ ਪਾਵਨ ਮੁੱਖ ਵਾਕ ਦਾ ਭਾਵ ਸਾਡੇ ਹਿਰਦੇ ਚ ਵਸੇ। ਆਪਾਂ ਅੰਮ੍ਰਿਤਸਰ ਸਤਿਗੁਰ ਸਤਵਾਦੀ ਇਸ ਗੁਰੂ ਦੇ ਅੰਮ੍ਰਿਤ ਸਰੋਵਰ ਚ, ਗੁਰਬਾਣੀ ਦੇ ਅੰਮ੍ਰਿਤ ਸਰੋਵਰ ਚ ਇਸ਼ਨਾਨ ਕਰਦੇ ਹੋਇਆਂ ਆਪਣੀ ਸੁਰਤ ਨੂੰ ਹੰਸ ਬਣਾਉਣਾ ਹੈ, ਵਾਹਿਗੁਰੂ ਜੀ ਦੀ ਮਿਹਰ ਦੇ ਪਾਤਰ ਬਣਨੇ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰ ਕਰਦਿਆਂ ਹੋਈਆਂ ਪੁੱਲਾਂ ਦੀ ਖਿਮਾ ਬਖਸ਼ ਦੇਣੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਗੁਰੂ ਕੀ ਸਾਧ ਸੰਗਤ ਦਾ ਕੋਟਾਨ ਕੋਟ ਧੰਨਵਾਦ ਹੈ, ਜਿਨ੍ਹਾਂ ਦੀ ਬਖਸ਼ਿਸ਼ ਤੇ ਰਹਿਮਤ ਸਦਕਾ ਇਹ ਸੇਵਾ ਸੁਭਾਗ ਪ੍ਰਾਪਤ ਹੋਇਆ। ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ, ਸਿੰਘ ਸਾਹਿਬਾਨ ਜੀ ਦਾ ਧੰਨਵਾਦ ਹੈ। ਪਿਆਰ ਸਾਹਿਬ ਭੁੱਲ ਚੁੱਕ ਦੀ ਮਾਫ਼ੀ ਬਖਸ਼ਦੇ ਹਾਂ। ਜਿੱਥੇ ਫਤਿਹ ਬੁਲਾਉਣੀ ਉਦੋਂ ਪਹਿਲਾਂ ਗੁਰੂ ਕੇ ਬਚਨ ਸਰਵਣ ਕਰੀਏ, ਫਿਰ ਆਪਾਂ ਸਮਾਪਤੀ ਕਰੀਏ ਜੀ।
ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।